ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਦੂਜਾ। ਚਾਕਰ ਲੱਗਾ ਚਾਕਰੀ, ਨਾਲੀ ਗਰਬਵਾਦ, ਗੱਲਾਂ ਕਰੀ ਘਨੇਰੀਆ, ਖਸਮ ਨਾ ਪਾਈ ਸਾਦ। ਚਾਕਰ ਲੱਗਾ ਚਾਕਰੀ, ਨਾਲੀ ਗਰਬਵਾਦ, ਗੱਲਾਂ ਕਰੀ ਘਨੇਰੀਆ, ਖਸਮ ਨਾ ਪਾਈ ਸਾਦ। ਆਪ ਗਵਾਈ ਸੇਵਾ ਕਰੀ, ਤਾਂ ਕਿਛ ਪਾਈ ਮਾਨ, ਨਾਨਕ ਜਿਸਨੂੰ ਲੱਗਾ ਤਿਸ ਮਿਲਾ, ਲੱਗਾ ਸੋ ਪ੍ਰਵਾਨ। ਆਪ ਗਵਾਈ ਸੇਵਾ ਕਰੀ, ਤਾਂ ਕਿਛ ਪਾਈ ਮਾਨ, ਨਾਨਕ ਜਿਸਨੂੰ ਲੱਗਾ ਤਿਸ ਮਿਲਾ, ਲੱਗਾ ਸੋ ਪ੍ਰਵਾਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਟਲ ਚਵਰ ਛਤਰ ਤਖਤ ਦੇ ਮਾਲਕ, ਗੁਰਤਾ ਗੱਦੀ ਤੇ ਵਿਰਾਜਮਾਨ, ਗਿਆਨ ਦੇ ਸੂਰਜ, ਰਹਿਮਤਾਂ ਦੇ ਬੱਦਲ, ਮਿਹਰ ਦੇ ਚਸ਼ਮੇ, ਦੋਵੇਂ ਜਹਾਨਾਂ ਦੇ ਮਾਲਕ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰੂ ਜੀ ਨੇ ਬੜੀ ਹੀ ਬਖਸ਼ਿਸ਼ ਰਹਿਮਤ ਕੀਤੀ ਹੈ ਜੋ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਮੁਕੱਦਸ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਜੀ ਤੋਂ ਜੋ ਪਾਵਨ ਸ਼੍ਰੀ ਹੁਕਮਨਾਮਾ ਸਾਹਿਬ ਮੁੱਖ ਵਾਕ ਆਵਾਜ਼ਾ ਆਪਨੇ ਸਰਵਣ ਕੀਤਾ, ਉਸ ਦੀ ਪਾਵਨ ਵਿਚਾਰ ਗੁਰਦੁਆਰਾ ਸਾਹਿਬ ਦੀਵਾਨ ਹਾਲ ਮੰਜੀ ਸਾਹਿਬ ਤੋਂ ਆਪ ਜੀ ਹਰ ਰੋਜ਼ ਸਰਵਣ ਕਰਦੇ ਹੋ। ਵੱਡੇ ਭਾਗਾਂ ਵਾਲੇ ਹੋ, ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਵਚਨ ਕੀਤਾ ਹੈ, ਕਰ ਹਰ ਕਰਮ, ਸ਼ਰਵਣ ਹਰ ਕਥਾ, ਹਰ ਦਰਗਹਿ ਨਾਨਕ ਉੱਜਲ ਮੱਥਾ। ਸਤਿਗੁਰੂ ਜੀ ਕਹਿੰਦੇ ਹਨ, ਜਦੋਂ ਕੋਈ ਗੁਰਮੁਖ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਦੀ ਕਥਾ ਸੁਣਦਾ ਹੈ, ਸਤਿਗੁਰੂ ਦੇ ਦੱਸੇ ਹੋਏ ਕਾਰਜ ਨੂੰ ਆਪਣੇ ਹੱਥਾਂ ਨਾਲ ਕਰਦਾ ਹੈ, ਆਪਣੇ ਇੰਦਰੀਆਂ ਨਾਲ ਕਰਦਾ ਹੈ, ਇਹ ਲੋਕ ਸੁਖੀਏ ਤਾਂ ਹੁੰਦੇ ਹੀ ਹੈ, ਉਸ ਗੁਰਮੁਖ ਦੇ ਪ੍ਰਲੋਕ ਵੀ ਸੁਹੇਲੇ ਹੁੰਦੇ ਆ, ਦਰਗਾਹ ਵਿੱਚ ਉਸ ਗੁਰਮੁਖ ਦਾ ਮੱਥਾ ਮੁੱਖ ਉਜਲਾ ਹੁੰਦਾ ਹੈ। ਅੰਮ੍ਰਿਤ ਵੇਲੇ ਦਾ ਪਾਵਨ ਹੁਕਮਨਾਮਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 474 ਦੇ ਉੱਤੇ ਸੁਭਾਇਮਾਨ ਹੈ। ਹਰ ਰੋਜ਼ ਆਸਾ ਕੀ ਵਾਰ ਦਾ ਕੀਰਤਨ ਆਪ ਜੀ ਸੁਣਦੇ ਹੋ। ਅੰਮ੍ਰਿਤਮਈ ਸੁਖਦਾਇਕ ਅਤੇ ਦੁੱਖ ਨਾਸ਼ਕ ਗੁਰਬਾਣੀ ਆਸਾ ਕੀ ਵਾਰ ਦੀਆਂ 21 ਪੌੜੀਆਂ ਸੰਪੂਰਨ ਹੁੰਦੀਆਂ ਅਤੇ 22ਵੀਂ ਪੌੜੀ ਅਤੇ ਉਸਦੇ ਨਾਲ ਜੋ ਸਲੋਕ ਹਨ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ, ਆਓ ਉਹਨਾਂ ਪਾਵਨ ਸ਼ਬਦਾਂ ਦੀ ਵਿਚਾਰ ਨਾਲ ਆਪਣੇ ਮਨ ਨੂੰ ਜੋੜਨਾ ਔਰ ਨਾਲ ਹੀ ਜੋ ਲੜੀ ਚੱਲ ਰਹੀ ਹੈ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਨੂੰ ਯਾਦ ਕਰਕੇ ਸਿਰ ਝੁਕਦਾ ਹੈ, ਸਿਜਦਾ ਹੁੰਦਾ ਹੈ ਹਰ ਇੱਕ ਸਿੱਖ। ਇਹਨਾਂ ਦਿਨਾਂ ਦੇ ਵਿੱਚ ਉਹਨਾਂ ਮਹਾਨ ਸ਼ਹੀਦੀਆਂ ਨੂੰ ਯਾਦ ਕਰਦਾ ਹੈ ਜਿੱਥੇ ਅੰਦਰ ਚੜ੍ਹਦੀ ਕਲਾ ਪ੍ਰਤੀਤ ਹੁੰਦੀ ਹੈ, ਉੱਥੇ ਹੀ ਗੁਰਸਿੱਖ ਦਾ ਜਿਹੜਾ ਹਿਰਦਾ ਹੈ ਵੈਰਾਗਮਈ ਵੀ ਹੋ ਜਾਂਦਾ ਹੈ। ਆਓ ਉਸ ਲੜੀ ਨਾਲ ਵੀ ਜੁੜਾਂਗੇ ਔਰ ਪਾਵਨ ਚੱਲ ਰਹੀ ਅੰਮ੍ਰਿਤਮਈ ਪਾਵਨ ਹੁਕਮਨਾਮੇ ਦੀ ਵਿਚਾਰ ਨਾਲ ਵੀ ਆਪਣੇ ਚਿੱਤ ਨੂੰ ਜੋੜੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਦੂਜਾ। ਚਾਕਰ ਲੱਗਾ ਚਾਕਰੀ ਨਾਲੇ ਗਰਭਵਾਦ।
ਸਲੋਕ ਜੋ ਸਵੈ ਲੋਕ ਦੀ ਪ੍ਰਾਪਤੀ ਕਰਵਾ ਦੇ, ਇਹ ਪਾਵਨ ਸਲੋਕ ਜੋ ਸਲੋਕ ਮੁਕਤੀ ਦੇ ਦੇਵੇ, ਇਹ ਪਾਵਨ ਛੰਦਾਬੰਦੀ ਦੇ ਵਿਧਾਨ ਅਨੁਸਾਰ ਜੋ ਸਲੋਕ ਆਇਆ ਹੈ, ਮਹੱਲਾ ਦੂਜਾ, ਦੂਜੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਉਹਨਾਂ ਦੀ ਰਸਨਾ ਤੋਂ ਉਚਾਰਨ ਹੋਇਆ। ਗੁਰਸਿੱਖਾਂ ਨੇ ਸ਼੍ਰੀ ਖਡੂਰ ਸਾਹਿਬ ਦੀ ਪਾਵਨ ਪੂਜਨੀਕ ਪਾਵਨ ਧਰਤੀ ਉੱਤੇ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕੀਤੀ, ਹੇ ਸਤਿਗੁਰੂ ਜੀਓ, ਸੇਵਕ ਦੀ ਪਰਿਭਾਸ਼ਾ ਕੀ ਹੈ, ਸੇਵਕ ਦੇ ਅੰਦਰ ਕਿਹੜੇ ਗੁਣ ਹੋਣੇ ਚਾਹੀਦੇ ਹੈ, ਕਿਹੜੇ ਐਸੇ ਕਾਰਨ ਹਨ ਜਿਨ੍ਹਾਂ ਕਰਕੇ ਉਹ ਸੇਵਕ ਨਹੀਂ ਬਣਿਆ ਜਾ ਸਕਦਾ, ਜੋ ਉਹ ਆਦਰਸ਼ਮਈ ਜੀਵਨ ਨਹੀਂ ਬਣ ਸਕਦਾ ਜਿਸ ਸੇਵਕ ਦੀ ਆਪਨੇ ਪਾਵਨ ਬਾਣੀ ਵਿੱਚ ਬਚਨ ਆਉਂਦਿਆ ਸੇਵਾ ਕਰਤ ਹੋਏ ਨਿਹਕਾਮੀ, ਆਪ ਕਿਰਪਾ ਕਰਕੇ ਦੱਸੋ। ਅਤੇ ਸਤਿਗੁਰੂ ਜੀ ਨੇ ਫਿਰ ਦੱਸਿਆ, ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਚਾਕਰ ਲੱਗੈ ਚਾਕਰੀ, ਹੋਵੇ ਚਾਕਰ, ਹੋਵੇ ਗੁਲਾਮ, ਹੋਵੇ ਸੇਵਕ, ਕਰਦਾ ਹੋਵੇ ਚਾਕਰੀ ਆਪਣੇ ਮਾਲਕ ਦੀ, ਨਾਲੇ ਗਰਭਵਾਦ। ਪਰ ਕਹਿੰਦੇ ਚਾਕਰ ਹੋ ਕੇ ਅਤੇ ਨਾਲੇ ਤੇ ਕਰੇ ਹੰਕਾਰ ਅਤੇ ਨਾਲੇ ਅੱਗੋਂ ਕਰੇ ਝਗੜਾ, ਹੋਵੇ ਸੇਵਕ ਨਾਲੇ ਝਗੜਾ ਕਰੇ ਅਤੇ ਨਾਲੇ ਹੰਕਾਰ ਕਰੇ, ਮੇਰੇ ਵਰਗਾ ਸੇਵਕ ਕੋਈ ਨਹੀਂ, ਅਤੇ ਅੱਗੋਂ ਦੂਜਿਆਂ ਦੇ ਨਾਲ ਗੁਰਸਿੱਖਾਂ ਦੇ ਨਾਲ ਝਗੜੇ ਕਰਦਾ ਫਿਰੇ।
ਗੱਲਾਂ ਕਰੇ ਕਨੇਰੀਆ, ਖਸਮ ਨਾ ਪਾਏ ਸਾਧ।
ਗੱਲਾਂ ਜਿੰਨੀਆਂ ਮਰਜ਼ੀ ਕਰਦਾ ਫਿਰੇ, ਗੁਰੂ ਦੇ ਕੋਲੋਂ ਕੋਈ ਚੀਜ਼ ਲੁਕੀ ਨਹੀਂ, ਗੁਰੂ ਦੀ ਜਿਹੜੀ ਦਿਵ ਦ੍ਰਿਸ਼ਟੀ ਹੈ ਗੁਰੂ ਨੂੰ ਸਭ ਪਤਾ ਹੈ। ਅਨੰਦਪੁਰ ਸਾਹਿਬ ਗੁਰੂ ਕਲਗੀਧਰ ਮਹਾਰਾਜ ਜੀ ਦੇ ਕੋਲ ਕਈ ਜਣੇ ਬੈਠੇ ਸਨ, ਗੱਲਾਂ ਕਰਨ ਲੱਗੇ, ਜੀ ਸਾਡਾ ਲੰਗਰ ਬੜਾ ਵਧੀਆ, ਸਾਡੇ ਕੋਲ ਬੜੀ ਸੰਗਤ ਆਉਂਦੀ ਹੈ, ਸਾਡਾ ਇੰਤਜ਼ਾਮ ਬੜਾ ਸੋਹਣਾ ਹੈ। ਦਸਮੇਸ਼ ਕਲਗੀਧਰ ਪਿਤਾ ਵਾਜਾਂ ਵਾਲੇ ਪਾਤਸ਼ਾਹ ਜੀ ਨੇ ਰਾਤ ਨੂੰ ਭੇਸ਼ ਵਟਾ ਕੇ ਜਾ ਕੇ ਸਾਰਿਆਂ ਦੀ ਲੰਗਰਾਂ ਦੀ ਚੈਕਿੰਗ ਕੀਤੀ, ਸਾਰੇ ਗੱਲਾਂ ਵਾਲੇ ਅੱਪੜੇ ਹੀ, ਨਾ ਕੋਈ ਉੱਠਿਆ ਹੀ, ਨਾ ਕੁਝ ਤਿਆਰੀ ਨਾ ਮਿਲੀ। ਇੱਕੋ ਇੱਕ ਭਾਈ ਸਾਹਿਬ ਭਾਈ ਨੰਦ ਲਾਲ ਜੀ ਸਨ, ਜੋ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਤੋਂ ਆਪਣਾ ਜੀਵਨ ਕੁਰਬਾਨ ਕਰ ਚੁੱਕੇ ਸਨ। ਉਹਨਾਂ ਦੇ ਲੰਗਰ ਦੇ ਵਿੱਚੋਂ ਹੀ ਸਤਿਸੰਗ ਜੀ ਰਸਦ ਪਦਾਰਥ ਮਿਲੇ। ਸਤਿਗੁਰੂ ਕਲਗੀਧਰ ਮਹਾਰਾਜ ਨੇ ਆਖਿਆ, ਬਾਕੀ ਤਾਂ ਗੱਲਾਂ ਵਾਲੇ ਨੇ, ਭਾਈ ਨੰਦ ਲਾਲ ਹੈ ਜਿਹੜਾ ਸੱਚੀ ਸੇਵਕੀ ਕਰਦਾ ਹੈ। ਸਤਿਗੁਰੂ ਜੀ ਕਹਿੰਦੇ, ਗੱਲਾਂ ਕਰੇ ਕਨੇਰੀਆਂ, ਖਸਮ ਨਾ ਪਾਏ ਸਾਧ। ਪਰ ਖਸਮ ਦੀ ਖੁਸ਼ੀ ਦਾ ਸਵਾਦ ਨਹੀਂ ਮਿਲਦਾ ਕੱਲੀਆਂ ਗੱਲਾਂ ਕਰਨ ਵਾਲਿਆਂ ਨੂੰ। ਬਥੇਰੇ ਬੰਦੇ ਨੇ ਕੇਵਲ ਗੱਲਾਂ ਕਰਦੇ ਹਨ ਪਰ ਗੱਲਾਂ ਨਾਲ ਨਹੀਂ, ਆਚਰਣ ਦੀ ਗੱਲ ਹੈ, ਅੰਦਰਲੇ ਜੀਵਨ ਦੀ ਗੱਲ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜਿਸ ਵੇਲੇ ਨੂਰ ਸ਼ਾਹ ਜਾਦੂਗਰਨੀ ਕੋਲ ਗਏ ਹੈ, ਉਹਨੇ ਬੜੇ ਹਾਵ ਭਾਵ ਕੀਤੇ, ਬੜੇ ਟੂਣੇ ਟਾਟਕੇ ਦਿਖਾਏ, ਬਹੁਤ ਕੁਝ ਕੀਤਾ। ਸਤਿਗੁਰੂ ਜੀ ਨੇ ਇੱਕ ਪਾਵਨ ਬਾਣੀ ਦਾ ਸ਼ਬਦ ਉੱਥੇ, ਆਪਾਂ ਤਾਂ ਕਹਿੰਦੇ ਸ਼ਬਦ ਚਲਾਇਆ, ਜਿਵੇਂ ਗੋਲੀ ਚੱਲਦੀ ਇੱਦਾਂ ਸ਼ਬਦ ਚਲਾਇਆ। ਸਤਿਗੁਰੂ ਜੀ ਨੇ ਸ਼ਬਦ ਮਾਰਿਆ, ਬਾਹਿਆ, ਇੱਕੋ ਹੀ ਸ਼ਬਦ ਨਾਲ ਉਹਨਾਂ ਨੂੰ ਸਮਝਾ ਦਿੱਤਾ, ਗੱਲਾਂ ਨਾਲ ਨਹੀਂ ਅੰਦਰਲਾ ਜੀਵਨ ਚਾਹੀਦਾ। ਸ਼ਬਦ ਉਚਾਰਿਆ ਸੀ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੋਂ ਕੁਸੁੱਧਾ ਕਾਲੀਆਂ ਬਾਹਰ ਚਿੱਟਣੀਆਂ। ਸੱਚੇ ਪਾਤਸ਼ਾਹ ਕਹਿੰਦੇ ਕੱਲਾ ਗੱਲਾਂ ਨਾਲ ਨਹੀਂ, ਅੰਦਰ ਦਾ ਆਚਰਣ ਅੰਦਰ ਦਾ ਜੀਵਨ ਹੋਵੇ, ਕੱਲੀਆਂ ਗੱਲਾਂ ਨਾਲ ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸਿਉਂ ਜਾਈਐ। ਇਸ ਤਰ੍ਹਾਂ ਗੁਰੂ ਜੀ ਕਹਿ ਰਹੇ ਨੇ, ਗੱਲਾਂ ਕਿੰਨੀਆਂ ਵੀ ਕਰਨ ਵਾਲਾ ਹੋਵੇ, ਖਸਮ ਦੇ ਸਵਾਦ ਨੂੰ ਨਹੀਂ ਪਾ ਸਕਦਾ। ਹੁਕਮ ਮੰਨਣ ਦਾ ਜੋ ਸਵਾਦ ਹੈ, ਜੋ ਖਸਮ ਦੀ ਖੁਸ਼ੀ ਹੈ ਨਾ, ਉਹ ਇਸ ਤਰ੍ਹਾਂ ਦੇ ਗਲਾਕੜੂ ਨੂੰ ਨਹੀਂ ਮਿਲ ਸਕਦੀ।
ਆਪ ਗਵਾਈ ਸੇਵਾ ਕਰੀ ਤਾ ਕਿਛ ਪਾਈ ਮਾਣ।
ਜਦੋਂ ਕੋਈ ਆਪਾ ਗਵਾ ਕੇ ਸੇਵਾ ਕਰਦਾ ਤਾਂ ਮਾਣ ਮਿਲਦਾ, ਤਾਂ ਕੁਝ ਮਾਣ ਮਿਲਦਾ, ਫਿਰ ਇੰਨਾ ਮਾਣ ਮਿਲਦਾ ਹੈ ਜਿਸ ਦੀ ਕਲਪਨਾ ਵੀ ਆਪਾਂ ਨਹੀਂ ਕਰ ਸਕਦੇ। ਸਾਧ ਸੰਗਤ, ਆਪਾ ਗਵਾਵੇ ਤੇ ਸਹੀ, ਕੋਈ ਆਪਾ ਗਵਾਉਣਾ ਹੀ ਸਭ ਤੋਂ ਵੱਡੀ ਗੱਲ ਹੈ। ਸਤਿਗੁਰੂ ਜੀ ਦੀ ਬਾਣੀ ਵਿੱਚ ਆਉਂਦਾ ਹੈ, ਇੱਕ ਲੜਕੀ ਦੂਜੀ ਲੜਕੀ ਨੂੰ ਪੁੱਛਦੀ ਹੈ ਕਿਹੜਾ ਐਸਾ ਗੁਣ ਹੈ, ਕਿਹੜੀ ਐਸੀ ਚਤੁਰਾਈ ਹੈ ਜਿਹਦੇ ਨਾਲ ਸਹੁੰ ਨੂੰ ਪਾ ਲਈਏ। ਉਹਨੇ ਆਖਿਆ, ਆਪ ਗਵਾਈਐ ਤਾਂ ਸਹੁ ਪਾਈਐ, ਔਰ ਕੈਸੀ ਚਤੁਰਾਈ, ਹੋਰ ਕਾਹਦੀ ਚਤੁਰਾਈ, ਕੇਵਲ ਇਹੀ ਹੈ ਆਪਣਾ ਆਪਾ ਗਵਾ ਲੈਣਾ। ਅਤੇ ਸਤਿਗੁਰੂ ਜੀ ਕਹਿੰਦੇ, ਜਦੋਂ ਆਪ ਗਵਾਏ ਸੇਵਾ ਕਰੇ, ਸੇਵਾ ਕਰਦਾ ਨਾ, ਤਾਂ ਫਿਰ ਮਾਣ ਮਿਲਦਾ। ਸਾਧ ਸੰਗਤ, ਅੱਜ ਯਾਦ ਕਰਦੇ ਹਾਂ ਨਾ ਦੀਵਾਨ ਟੋਡਰ ਮੱਲ ਜੀ ਨੂੰ, ਜਦੋਂ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਾ ਸਾਕਿਆਂ ਦੀ ਗੱਲ ਕਰਦੇ ਹਾਂ, ਉਸ ਮਹਾਨ ਮਾਤਾ ਧੰਨ ਧੰਨ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਯਾਦ ਕਰਦੇ ਹਾਂ, ਅਤੇ ਕੋਈ ਗੁਰਸਿੱਖ ਐਸਾ ਨਹੀਂ ਜੋ ਉਸ ਮਹਾਨ ਸੇਵਕ ਸਤਿਕਾਰਯੋਗ ਦੀਵਾਨ ਟੋਡਰ ਮੱਲ ਜੀ ਔਰ ਅੱਤ ਸਤਿਕਾਰਯੋਗ ਸੇਵਾਦਾਰ ਬਾਬਾ ਜੀ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਜਿਹੜਾ ਨਹੀਂ ਯਾਦ ਕਰਦਾ ਹੋਵੇਗਾ। ਇਹ ਦਿਨ ਚੱਲ ਰਹੇ ਆ, ਸੇਵਾ ਹੁੰਦੀ ਉਹ ਆਪਾਂ ਗਵਾ ਕੇ ਆ। ਕੱਲ੍ਹ ਆਪ ਜੀ ਨੇ ਸੁਣਿਆ ਨਾ, ਮਾਣਯੋਗ ਸਿੰਘ ਸਾਹਿਬ ਜੀ ਬੜੇ ਹੀ ਵਿਦਵਤਾ ਭਰਪੂਰ ਅਤੇ ਬੜੇ ਹੀ ਵੈਰਾਗ ਅਤੇ ਪ੍ਰੇਮ ਦੇ ਨਾਲ ਆਪ ਜੀ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਦਾਸਤਾਨ ਸੁਣਾ ਕੇ ਗਏ। ਸ਼ਹੀਦੀਆਂ ਦੀ ਗੱਲ ਆਪ ਨੇ ਸੁਣ ਲਈ, ਪਰ ਗੁਰਮੁਖਾਂ ਨੇ ਜਿਹੜੀ ਸੇਵਾ ਕੀਤੀ ਦੀਵਾਨ ਟੋਡਰ ਮੱਲ ਜੀ ਨੇ, ਉਹ ਵੀ ਅਕਥਨੀਏ ਹੈ। ਸਾਧ ਸੰਗਤ, ਦੀਵਾਨ ਟੋਡਰ ਮੱਲ ਜੀ ਬਾਰੇ ਕਈ ਵਾਰ ਜਦੋਂ ਆਪਾਂ ਪੜ੍ਹਦੇ ਹਾਂ, ਸੁਣਦੇ ਹਾਂ, ਮੈਂ ਵੀ ਕਈ ਵਾਰੀ, ਕਈ ਬੰਦੇ ਇਤਿਹਾਸ ਨੂੰ ਚੰਗੀ ਤਰ੍ਹਾਂ ਨਾ ਵਾਚਣ ਕਰਕੇ ਉਹਨਾਂ ਨੂੰ ਟੋਡਰ ਮੱਲ ਜੈਨ ਕਹਿਣ ਲੱਗ ਪਏ। ਦਰਅਸਲ ਇਤਿਹਾਸ ਵਿੱਚ ਮਸ਼ਹੂਰ ਟੋਡਰ ਮੱਲ ਤਿੰਨ ਆਏ ਹੈ। ਇੱਕ ਟੋਡਰ ਮੱਲ ਆਇਆ, ਉਹ ਵੀ ਦੀਵਾਨ ਸੀ, ਉਹ ਸ਼ਾਹਜਹਾਂ ਦੇ ਸਮੇਂ ਹੋਇਆ, ਬਾਦਸ਼ਾਹ ਦੇ। ਦੂਜੇ ਟੋਡਰ ਮੱਲ ਜੀ ਇਹ ਗੁਰੂ ਕੇ ਸਿੱਖ, ਜਿਨ੍ਹਾਂ ਦਾ ਇਤਿਹਾਸ ਸਾਡੇ ਨਾਲ ਜੁੜਦਾ। ਔਰ ਇੱਕ ਤੀਜਾ ਟੋਡਰ ਮੱਲ ਜੈਨ ਹੋਇਆ, ਉਹ 1750-60 ਵਿੱਚ ਹੋਇਆ। ਉਹ ਇੱਕ ਜੈਨੀ ਮਹਾਤਮਾ ਹੋਇਆ ਰਾਜਸਥਾਨ ਦਾ। ਸਾਧ ਸੰਗਤ, ਉਹ ਇਹ ਦੀਵਾਨ ਟੋਡਰ ਮੱਲ ਨਹੀਂ ਸੀ। ਇਹ ਦੀਵਾਨ ਟੋਡਰ ਮੱਲ ਦਾ ਜਦੋਂ ਇਤਿਹਾਸ ਪੜ੍ਹੋ, ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਲਈ ਹੈ ਇਹਨਾਂ। ਜਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਅਨੰਦਪੁਰ ਸਾਹਿਬ ਨੂੰ ਵਸਾਇਆ ਸੱਚੇ ਪਾਤਸ਼ਾਹ ਜੀ ਨੇ, ਸਤਿਗੁਰੂ ਜੀ ਨੇ ਮਾਲਵੇ ਦੇ ਇਲਾਕੇ ਨੂੰ ਤਾਰਿਆ। ਉਸ ਤੋਂ ਬਾਅਦ ਮਾਲਵੇ ਨੂੰ ਤਾਰਦਿਆਂ ਸਤਿਗੁਰੂ ਜੀ ਮਾਲਵੇ ਦੇ ਜ਼ਿਲ੍ਹੇ ਸੰਗਰੂਰ ਦੇ ਵਿੱਚ ਇੱਕ ਪਿੰਡ ਪੈਂਦਾ, ਪਿੰਡ ਦਾ ਨਾਮ ਹੈ ਕਾਕੜਾ। ਕਾਕੜੇ ਦੇ ਲਾਗੇ ਇੱਕ ਹੋਰ ਪਿੰਡ ਹੈ ਆਲੋ ਅਰਖ, ਉਹ ਪਿੰਡ ਦਾ ਨਾਮ ਹੈ। ਉਹਦੇ ਨੇੜੇ ਹੀ ਇੱਕ ਫਕੀਰ ਦੀ ਝੁੱਗੀ 'ਚ ਗੁਰੂ ਤੇਗ ਬਹਾਦਰ ਜੀ ਜਾਂਦੇ ਹੈ। ਉਹ ਬੜੀ ਸੇਵਾ ਕਰਦਾ, ਬੜੇ ਸਤਿਕਾਰ ਨਾਲ ਬਿਠਾਉਂਦਾ। ਉੱਥੇ ਜਦੋਂ ਗੁਰੂ ਤੇਗ ਬਹਾਦਰ ਜੀ ਆਪਣੀ ਮਾਤਾ ਜੀ, ਮਾਤਾ ਨਾਨਕੀ ਜੀ, ਧੰਨ ਧੰਨ ਮਾਤਾ ਗੁਜਰੀ ਜੀ, ਮਾਮਾ ਕਿਰਪਾਲ ਚੰਦ ਅਤੇ ਹੋਰ ਨਾਮਵਰ ਵੱਡੇ ਗੁਰਸਿੱਖ ਗੁਰੂ ਜੀ ਦੇ ਨਾਲ ਨੇ, ਜਿਸ ਵੇਲੇ ਗੁਰੂ ਜੀ ਪਹੁੰਚਦੇ ਆ, ਬੜੀਆਂ ਸੰਗਤਾਂ ਨੇ ਲਾਭ ਲਿਆ। ਉੱਥੇ ਹੀ ਸ਼੍ਰੀ ਗੁਰੂ ਪਦ ਪ੍ਰੇਮ ਪ੍ਰਕਾਸ਼ ਗ੍ਰੰਥ ਵਿੱਚ ਇਹ ਗੱਲ ਲਿਖੀ ਹੈ ਕਿ ਦੀਵਾਨ ਜਿਹੜਾ ਉਦੋਂ ਦੀਵਾਨ ਨਹੀਂ ਸੀ, ਟੋਡਰ ਮੱਲ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਰਨ ਵਿੱਚ ਆਇਆ। ਕਾਕੜੇ ਪਿੰਡ ਦਾ ਸੀ, ਉਹਦੇ ਪਿੰਡ ਵਿੱਚ ਹੀ ਆਲੋ ਅਰਖ ਵੀ ਉਹਦੇ ਪਿੰਡ ਦੇ ਵਿੱਚੋਂ ਹੀ ਬੰਦਿਆਂ ਨੇ ਉੱਠ ਕੇ ਵਸਾਇਆ ਸੀ। ਗੁਰੂ ਜੀ ਦੀ ਸੰਗਤ ਵਿੱਚ ਆਇਆ, ਗੁਰੂ ਜੀ ਦੇ ਦਰਸ਼ਨ ਕੀਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ। ਸਤਿਗੁਰੂ ਦੇ ਕੋਲੋਂ ਚਰਨਾਮ੍ਰਿਤ ਲਿਆ, ਸਿੱਖ ਹੋ ਗਿਆ, ਗੁਰ ਸ਼ਬਦ ਦਾ ਅਭਿਆਸੀ ਹੋਇਆ। ਐਵੇਂ ਸਾਧ ਸੰਗਤ, ਐਡੀਆਂ ਐਡੀਆਂ ਕੁਰਬਾਨੀਆਂ, ਐਡੀਆਂ ਐਡੀਆਂ ਸੇਵਾਵਾਂ, ਬਖਸ਼ਿਸ਼ ਬਿਨਾਂ ਨਹੀਂ ਹੁੰਦੀਆਂ। ਸਤਿਗੁਰੂ ਦੀ ਬਖਸ਼ਿਸ਼ ਲੈ ਕੇ ਸੇਵਾ ਕਰਦਾ ਰਿਹਾ, ਸੇਵਾ ਕਰਦਿਆਂ ਕਰਦਿਆਂ, ਸਿਮਰਨ ਕਰਦਿਆਂ ਕਰਦਿਆਂ ਸਮਾਂ ਲੰਘ ਗਿਆ, ਮਿਹਨਤ ਕੀਤੀ, ਆਪਣੇ ਪਿੰਡੋਂ ਉੱਠ ਕੇ ਸਰਹੰਦ ਆਇਆ, ਹੀਰੇ ਜਵਾਹਰਾਤ ਦਾ ਕਾਰੋਬਾਰ ਕੀਤਾ, ਬੜਾ ਨਫ਼ਾ ਹੋਇਆ, ਸਤਿਗੁਰੂ ਨੇ ਬਰਕਤਾਂ ਪਾਈਆਂ, ਦਸਵੰਧ ਕੱਢਣ ਵਾਲਾ ਸੀ, ਬਰਕਤਾਂ ਪਈਆਂ, ਇੰਨੀ ਚੜ੍ਹਾਈ ਹੋਈ ਦੁਨੀਆਂ ਦੇ ਵਿੱਚ, ਇਹਨਾਂ ਦਾ ਮਾਣ ਸਨਮਾਨ ਇਮਾਨਦਾਰੀ ਦੁਨੀਆਂ ਵਿੱਚ ਜਾਣੀ ਜਾਣ ਲੱਗੀ, ਦਿੱਲੀ ਦੇ ਵਿੱਚ ਵੀ ਦੀਵਾਨ ਦੀ ਪਦਵੀ, ਦੀਵਾਨ ਦਾ ਅਹੁਦਾ ਇਹਨਾਂ ਨੂੰ ਟੋਡਰ ਮੱਲ ਜੀ ਨੂੰ ਮਿਲਿਆ। ਦਿੱਲੀ ਵਿੱਚ ਵੀ ਇੱਕ ਬੜੀ ਅਨੋਖੀ ਘਟਨਾ ਘਟੀ ਹੈ, ਹਜੇ ਤੱਕ ਦੀਵਾਨ ਟੋਡਰ ਮੱਲ ਜੀ ਦੇ ਘਰ ਕੋਈ ਪੁੱਤਰ ਕੋਈ ਬੱਚੇ ਨੇ ਜਨਮ ਨਹੀਂ ਸੀ ਲਿਆ, ਸੇਵਾ ਸਿਮਰਨ ਪਾਠ ਕਰਦਾ ਰਿਹਾ। ਇੱਕ ਗੁਰੂ ਕਾ ਸਿੱਖ ਹੋਇਆ ਭਾਈ ਮੀਹਾਂ ਜੀ, ਉਹਨਾਂ ਨੂੰ ਕਹੇ ਜਾਂਦੇ, ਉਹਨਾਂ ਦੀ ਇੱਕ ਸੰਪਰਦਾ ਵੀ ਚੱਲਦੀ, ਮੀਹੇ ਸ਼ਾਹੀਏ ਸੰਪਰਦਾ। ਭਾਈ ਮੀਹਾਂ ਜੀ ਵੀ ਗੁਰੂ ਤੇਗ ਬਹਾਦਰ ਜੀ ਤੋਂ ਭਰੋਸਾਏ ਸਨ, ਜਿਸ ਵੇਲੇ ਉਹ ਸੰਗਤਾਂ ਜਦੋਂ ਆਉਂਦੀਆਂ ਸਨ, ਸੰਗਤਾਂ ਦੇ ਰਸਤੇ ਦੇ ਵਿੱਚ ਉਹਨਾਂ ਨੇ ਟੋਕਣੀਆਂ ਭਰ ਕੇ, ਘੜੇ ਭਰ ਕੇ ਜਲ ਛਿੜਕਣਾ, ਜਲ ਛਿੜਕ ਕੇ ਸੰਗਤਾਂ ਦੇ ਆਉਣ ਲਈ ਰਾਹ ਦੇ ਵਿੱਚ ਜਿੱਥੇ ਮਿੱਟੀ ਉੱਡਣੀ ਉਹ ਰਾਹ ਨੂੰ ਜਮਾ ਦੇਣਾ ਪਾਣੀ ਦੇ ਨਾਲ ਕਿ ਸੰਗਤਾਂ ਦੇ ਉੱਤੇ ਧੂੜ ਨਾ ਪਵੇ। ਇੰਨੀ ਸੇਵਾ ਕੀਤੀ ਗੁਰੂ ਕੇ ਸਿੱਖ ਨੇ। ਸਾਧ ਸੰਗਤ, ਆ ਜਿਹੜਾ ਸਿਰ ਸੀ ਨਾ, ਸਿਰ ਪੋਲਾ ਪੈ ਗਿਆ, ਇਤਿਹਾਸਕਾਰ ਤੇ ਕਹਿੰਦੇ ਛੋਟੇ ਛੋਟੇ ਜੀਭ ਵੀ ਪੈ ਗਏ, ਪਰ ਅੱਜ ਕੱਲ੍ਹ ਦੇ ਬੰਦਿਆਂ ਨੂੰ ਇਹ ਗੱਲਾਂ ਮੰਨਣੀਆਂ ਔਖੀਆਂ ਹੋ ਜਾਂਦੀਆਂ, ਪਰ ਜਿਹਨਾਂ ਸੇਵਾ ਕੀਤੀ ਉਹ ਜਾਣਦੇ ਕਿ ਕਿੰਨੀ ਕਰੜੀ ਅਤੇ ਕਿੰਨੀ ਗਾਖੜੀ ਹੈ ਸੇਵਾ ਕਰਨੀ। ਅਤੇ ਸਤਿਗੁਰੂ ਜੀ ਦੀ ਸੇਵਾ ਕੀਤੀ, ਗੁਰੂ ਜੀ ਪ੍ਰਸੰਨ ਹੋਏ, ਭਾਈ ਮੀਹਾਂ ਉਹਦਾ ਮੀਂਹ ਵਰਸਾ ਦਿੱਤਾ, ਭਾਈ ਮੀਹਾਂ ਉਹਨਾਂ ਦਾ ਨਾਮ ਰੱਖਿਆ ਗਿਆ, ਔਰ ਸਤਿਗੁਰੂ ਜੀ ਨੇ ਬਖਸ਼ਿਸ਼ਾਂ ਕੀਤੀਆਂ। ਗੁਰਮੁਖੋ, ਇੱਕ ਤਾਂ ਗੁਰੂ ਸਾਹਿਬ ਨੇ ਦੱਖਣੀ ਬੈਲ ਦਿੱਤਾ, ਜੋ ਦੱਖਣ ਵਿੱਚ ਬੜੇ ਬੜੇ ਸਿੰਘਾਂ ਵਾਲੇ ਬਲਦ ਹੁੰਦੇ ਹਨ, ਇੱਕ ਉਹ ਬੈਲ ਦਿੱਤਾ, ਇੱਕ ਨਗਾਰਾ ਗੁਰੂ ਸਾਹਿਬ ਨੇ ਦਿੱਤਾ ਸਾਧ ਸੰਗਤ, ਔਰ ਇੱਕ ਨਿਸ਼ਾਨ ਸਾਹਿਬ ਜੀ ਨੂੰ ਝੰਡਾ ਕਹਿੰਦੇ ਉਹ ਦਿੱਤਾ। ਅਤੇ ਭਾਈ ਮੀਹਾਂ ਜੀ ਜਿੱਧਰ ਜਾਂਦੇ ਨਗਾਰਾ ਵਜਾਉਂਦੇ ਜਾਂਦੇ, ਅਤੇ ਉਹਨਾਂ ਦਾ ਜੀਵਨ ਹੀ ਪ੍ਰਚਾਰ ਸੀ, ਜਿਹਨੂੰ ਕਹਿ ਦਿੰਦੇ, ਜੋ ਬਚਨ ਕਹਿ ਦਿੰਦੇ ਸਾਧ ਸੰਗਤ, ਉਹ ਇੱਥੋਂ ਲੈ ਕੇ ਦਰਗਾਹ ਤੱਕ ਜਾ ਕੇ ਕਹਿਆ ਦਰਗਾਹ ਚੱਲੇ ਵਾਲੀ ਅਵਸਥਾ ਦੇ ਮਾਲਕ ਸਨ, ਉਹ ਪੂਰਾ ਹੋ ਜਾਂਦਾ ਸੀ। ਉਹ ਵੀ ਚੱਲਦੇ ਚੱਲਦੇ ਨਗਾਰਾ ਵਜਾਉਂਦੇ ਵਜਾਉਂਦੇ ਦਿੱਲੀ ਪਹੁੰਚਦੇ ਆ, ਧਿਆਨ ਦੇਣਾ, ਉਹਨਾਂ ਟਾਈਮਾਂ ਦੇ ਵਿੱਚ ਨਗਾਰੇ ਵਜਾਉਣ 'ਤੇ ਖਾਸ ਕਰਕੇ ਮਨਾਹੀ ਸੀ ਵੀ ਕੋਈ ਨਗਾਰਾ ਨਾ ਵਜਾ ਸਕੇ। ਜਦੋਂ ਇਹਨਾਂ ਨਗਾਰਾ ਵਜਾਇਆ, ਦਿੱਲੀ ਦੇ ਵਿੱਚ ਸਿਪਾਹੀਆਂ ਨੇ ਰੋਕ ਲਿਆ, ਜਦੋਂ ਸਿਪਾਹੀਆਂ ਨੇ ਰੋਕਿਆ ਅਤੇ ਭਾਈ ਸਾਹਿਬ ਦਾ ਨਗਾਰਾ ਫੜ ਲਿਆ, ਗੁਰਮੁਖੋ ਜਿਉਂ ਨਗਾਰਾ ਫੜਿਆ, ਨਗਾਰਾ ਆਪਣੇ ਆਪ ਵੱਜਣ ਲੱਗਾ, ਇਹਨੂੰ ਕੋਈ ਰੋਕ ਸਕਦਾ ਸੀ ਗੁਰੂ ਦੀ ਬਖਸ਼ਿਸ਼ ਨੂੰ? ਜਦੋਂ ਨਗਾਰਾ ਆਪਣੇ ਆਪ ਵੱਜਿਆ, ਸਾਰੇ ਹੈਰਾਨ ਰਹਿ ਗਏ ਵੀ ਇਹ ਕੋਈ ਵੱਡੀ ਤਾਕਤ ਦੇ ਮਾਲਕ, ਵੱਡੇ ਪੁਰਖ ਹੈ। ਉਦੋਂ ਫਿਰ ਦੀਵਾਨ ਕੋਲ ਪੇਸ਼ ਕੀਤਾ, ਜਿਸ ਦੀਵਾਨ ਕੋਲ ਪੇਸ਼ ਕੀਤਾ ਉਹ ਦੀਵਾਨ ਟੋਡਰ ਮੱਲ ਸੀ। ਜਦੋਂ ਦੀਵਾਨ ਟੋਡਰ ਮੱਲ ਨੂੰ ਪਤਾ ਲੱਗਾ ਵੀ ਇਹ ਬਹੁਤ ਬਖਸ਼ਿਸ਼ ਵਾਲੇ, ਬਹੁਤ ਵੱਡੀ ਅਵਸਥਾ ਵਾਲੇ ਸੰਤ ਨੇ, ਉਹਨੇ ਨਮਸਕਾਰ ਕੀਤੀ ਔਰ ਪੁੱਛਿਆ, ਮਹਾਂਪੁਰਖੋ, ਗੁਰਮੁਖੋ, ਆਪ ਕੌਣ ਹੋ? ਅਤੇ ਉਹਨੇ ਆਖਿਆ, ਮੈਂ ਤਾਂ ਭਾਈ ਮੀਹਾਂ, ਮੈਂ ਤਾਂ ਕੁਛ ਵੀ ਨਹੀਂ, ਜੋ ਕੁਛ ਹੈ ਗੁਰੂ ਤੇਗ ਬਹਾਦਰ ਦਾ ਦਿੱਤਾ। ਅਤੇ ਗੁਰੂ ਤੇਗ ਬਹਾਦਰ ਜੀ ਦਾ ਨਾਂ ਸੁਣ ਕੇ ਟੋਡਰ ਮੱਲ ਜੀ ਦੇ ਅੱਖਾਂ 'ਚ ਫਿਰ ਚਮਕ ਆਈ, ਕਿਉਂਕਿ ਉਸੇ ਗੁਰੂ ਦੀ ਬਖਸ਼ਿਸ਼ ਸੀ ਨਾ। ਫਿਰ ਇਹਨਾਂ ਬੇਨਤੀ ਕੀਤੀ, ਹੇ ਮਹਾਂਪੁਰਸ਼ੋ, ਮੈਂ ਵੀ ਸਿਮਰਨ ਸੇਵਾ ਕਰਦਾ ਹਾਂ, ਗੁਰਸਿੱਖੀ ਧਾਰਨ ਕੀਤੀ ਆ, ਮੇਰੇ ਦਿਲ ਦੀ ਮਨ ਦੀ ਚਾਹਨਾ ਹੈ ਕਿ ਮੇਰੇ ਅੱਗੇ ਵੰਸ਼ ਚੱਲੇ। ਦੀਵਾਨ ਜੀ ਨੂੰ ਮਹਾਂਪੁਰਸ਼ਾਂ ਨੇ ਵਚਨ ਕੀਤਾ, ਭਾਈ ਮੀਹਾਂ ਜੀ ਨੇ, ਤੁਹਾਡੀ ਵੰਸ਼ ਚੱਲੇਗੀ, ਦੁਨੀਆ ਯਾਦ ਕਰੇਗੀ, ਤੁਹਾਡੇ ਘਰ ਵਿੱਚ ਜਿਹੜਾ ਪਹਿਲਾ ਬੱਚਾ ਜਨਮ ਲਏਗਾ ਉਹਨੂੰ ਗੁਰੂ ਘਰ ਦੀ ਸੇਵਾ ਵਿੱਚ ਲਾ ਦੇਣਾ। ਉਹਨੇ ਵਚਨ ਕੀਤਾ ਜੀ, ਸਮਾਂ ਪਾ ਕੇ ਉਹਨਾਂ ਦੇ ਘਰ ਪੁੱਤਰ ਨੇ ਜਨਮ ਲਿਆ, ਜਿਹਦਾ ਨਾਮ ਰੂਪ ਨਾਰਾਇਣ ਰੱਖਿਆ। ਉਹ ਰੂਪ ਨਾਰਾਇਣ ਜਿਹੜਾ ਪੁੱਤਰ ਸੀ, ਉਹ ਬਾਬਾ ਮੀਹਾਂ ਜੀ ਦੀ ਸੰਪਰਦਾ ਦੇ ਭਾਈ ਮੀਹੇ ਸ਼ਾਹ ਤੋਂ ਬਾਅਦ ਇੱਕ ਹੋਰ ਗੁਰਮੁਖ ਹੋਏ, ਉਹਨਾਂ ਤੋਂ ਬਾਅਦ ਤੀਜੀ ਥਾਂ ਉਸ ਸੰਪਰਦਾ ਦਾ ਭਾਰੀ ਪ੍ਰਚਾਰ ਦੀਵਾਨ ਟੋਡਰ ਮੱਲ ਦੇ ਪੁੱਤਰ ਨੇ ਕੀਤਾ। ਇਹ ਇਸ ਤਰ੍ਹਾਂ ਦੇ ਗੁਰਮੁਖ ਸਨ, ਇਹਨਾਂ ਦਾ ਪਿਛੋਕੜ ਇਹ ਸੀ। ਇਹ ਬੇਨਤੀ ਮੈਂ ਤਦ ਕੀਤੀ, ਕਈ ਵਾਰ ਗੁਰਸਿੱਖਾਂ ਦੀ ਕੀਤੀ ਸੇਵਾ, ਗੁਰਸਿੱਖਾਂ ਦੀ ਕੀਤੀ ਘਾਲਣਾ ਨੂੰ ਕਈ ਵਾਰ ਬੰਦੇ ਉੱਦਾਂ ਹੀ ਕੱਟੇ 'ਚ ਰੋਲਣ ਲੱਗ ਜਾਂਦੇ ਆ, ਨਵੇਂ ਤੋਂ ਨਵੇਂ ਬੰਦੇ ਉੱਠ ਕੇ ਸਤਸੰਗਤ ਮੇਰ ਮਾਰਨ ਲੱਗ ਜਾਂਦੇ ਆ, ਸਾਡੇ ਆ ਸਾਡੇ ਆ, ਨਹੀਂ, ਗੁਰੂ ਕਿਆ ਸਿੱਖਾਂ ਨੇ ਸੇਵਾ ਕੀਤੀ, ਬਹੁਤ ਵੱਡੀ ਘਾਲਣਾ। ਇਹ ਦੀਵਾਨ ਟੋਡਰ ਮੱਲ ਸਮੇਂ ਦੀ ਅਦਲਾ ਬਦਲੀ ਹੋਈ, ਇਹਨਾਂ ਨੂੰ ਫਿਰ ਸਰਹੰਦ ਭੇਜ ਦਿੱਤਾ ਗਿਆ। ਜਦੋਂ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਵਿੱਚ ਰੱਖਿਆ ਗਿਆ, ਉਦੋਂ ਇਹ ਕਿਸੇ ਕੰਮ ਕਰਕੇ ਬਾਹਰ ਗਿਆ ਹੋਇਆ ਸੀ। ਅੱਜ ਦੀ ਤਰ੍ਹਾਂ ਸੋਸ਼ਲ ਮੀਡੀਆ ਨਹੀਂ ਸੀ, ਪਰ ਜਦੋਂ ਇਹਨੂੰ ਪਤਾ ਲੱਗਾ ਵੀ ਗੁਰੂ ਕਲਗੀਧਰ ਮਹਾਰਾਜ ਦੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ 'ਚ ਰੱਖਿਆ, ਸੂਬੇਦਾਰ ਸਰਹੰਦ ਨੇ ਅਤੇ ਦੀਵਾਨ ਟੋਡਰ ਮੱਲ ਉਨੀ ਪੈਰੀਂ ਵਾਪਸ ਆਇਆ। ਪਰ ਜਦੋਂ ਵਾਪਸ ਆਇਆ ਸਾਧ ਸੰਗਤ ਉਦੋਂ ਤੱਕ ਭਾਣਾ ਵਰਤ ਚੁੱਕਿਆ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਵੱਡੇ ਜਿਗਰਿਆਂ ਵਾਲੇ ਬਾਬੇ ਉਹ ਸਰਹੰਦ ਦੀ ਨੀਂਹ ਦੇ ਵਿੱਚ ਆਪਣਾ ਆਪਾ ਵਾਰ ਗਏ, ਸ਼ਹੀਦੀਆਂ ਪਾ ਗਏ, ਚੜ੍ਹਦੀ ਕਲਾ ਕਰ ਗਏ ਸਨ। ਅਤੇ ਉਹਨਾਂ ਨੇ ਜਿਸ ਵੇਲੇ ਇਹ ਗੱਲ ਦਾ ਪਤਾ ਲੱਗਾ, ਦੀਵਾਨ ਟੋਡਰ ਮੱਲ ਨੇ ਫਿਰ ਮਾਤਾ ਗੁਜਰੀ ਜੀ ਦੇ ਵੀ ਦਰਸ਼ਨ ਕੀਤੇ, ਮਾਤਾ ਗੁਜਰੀ ਜੀ ਵੀ ਸੱਚਖੰਡ ਪਿਆਨਾ ਕਰ ਗਏ। ਉਦੋਂ ਫਿਰ ਇਹਦੇ ਮਨ ਵਿੱਚ ਆਈ ਵੀ ਹੁਣ ਸਾਹਿਬਜ਼ਾਦਿਆਂ ਦੀ ਸ਼ਹੀਦੀ ਤਾਂ ਹੋ ਗਈ ਹੈ, ਮੈਂ ਨਹੀਂ ਬਚਾ ਸਕਿਆ, ਮੇਰਾ ਧਨ ਕਿਸ ਕੰਮ ਦਾ, ਮੇਰਾ ਮਾਲ ਕਿਸ ਕੰਮ ਦਾ, ਹੁਣ ਜਿਵੇਂ ਕਿਵੇਂ ਕਰਕੇ ਮੈਂ ਸਾਹਿਬਜ਼ਾਦਿਆਂ ਦੇ ਸਰੀਰਾਂ ਨੂੰ ਨਾ ਰੋਲਣ ਦਿਆਂ ਇਹਨਾਂ ਦਾ ਸੰਸਕਾਰ ਕਰਾਂ। ਜਿਹੜਾ ਸੂਬੇਦਾਰ ਵਜ਼ੀਰ ਖਾਨ ਪਾਪੀ ਸੀ ਨਾ ਸਰਹੰਦ ਵਾਲਾ, ਇਹਨੇ ਸਾਹਿਬਜ਼ਾਦਿਆਂ ਦੇ ਅਤੇ ਮਾਤਾ ਦਾ ਸਰੀਰ ਚੁਕਵਾ ਕੇ ਕਚਹਿਰੀ ਤੋਂ ਸਰਹੰਦ ਦੇ ਕੋਲ ਦੀ ਇੱਕ ਨਦੀ ਜੀ ਛੋਟੀ ਜਿਹੀ ਵਗਦੀ ਸੀ, ਹੰਸਲਾ ਨਦੀ ਉਹਨੂੰ ਕਹਿੰਦੇ, ਪਾਣੀ ਜਾਂ ਉਹਦੇ ਵਿੱਚ ਆ ਜਾਂਦਾ, ਹੁਣ ਤਾਂ ਹੰਸਲਾ ਨਦੀ ਵੀ ਹੈ ਨਹੀਂ, ਉੱਥੇ ਉੱਥੇ ਸਟਵਾ ਦਿੱਤੇ। ਅਤੇ ਦੀਵਾਨ ਟੋਡਰ ਮੱਲ ਨੇ ਉਸ ਵੇਲੇ, ਦੀਵਾਨ ਟੋਡਰ ਮੱਲ ਦਾ ਭਰਾ ਆਪ ਦੀਵਾਨ ਟੋਡਰ ਮੱਲ, ਇਹਦਾ ਇੱਕ ਰੰਗੜ ਮਿੱਤਰ ਸੀ ਬਹੁਤ ਉੱਚੀ ਪਹੁੰਚ ਵਾਲਾ, ਉਹਨੂੰ ਨਾਲ ਲਿਆ। ਉਹਨੂੰ ਨਾਲ ਲੈ ਕੇ ਦੀਵਾਨ ਸੁੱਚਾ ਆਨੰਦ ਜੋ ਝੂਠਾ ਆਨੰਦ ਖਾਲਸਾ ਪੰਥ ਉਹਨੂੰ ਕਹਿੰਦਾ, ਜਿਸ ਪਾਪੀ ਨੇ ਸਾਧ ਸੰਗਤ ਦੀਵਾਨ ਹੁੰਦਿਆਂ ਹੋਇਆਂ ਅਹੁਦੇ ਦਾ ਸਹੀ ਇਸਤੇਮਾਲ ਨਹੀਂ ਕੀਤਾ, ਇਸ ਪਾਪੀ ਸੂਬੇਦਾਰ ਸਰਹੰਦ ਨੂੰ ਸਗੋਂ ਸਾਹਿਬਜ਼ਾਦਿਆਂ ਅਤੇ ਮਾਤਾ ਦੇ ਖਿਲਾਫ ਭੜਕਾਇਆ ਸੀ। ਉਹਨੇ ਆਖਿਆ ਸੀ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਆ, ਇਹ ਸੱਪਾਂ ਦੇ ਪੁੱਤ ਸੱਪ ਹੁੰਦੇ ਆ, ਇਹਨਾਂ ਨੂੰ ਕੁਚਲ ਦੇਣਾ ਚਾਹੀਦਾ, ਮਾਰ ਦੇਣਾ ਚਾਹੀਦਾ। ਉਹਨੂੰ ਲਾਣਤਾਂ ਪਾਈਆਂ, ਸੂਬੇਦਾਰ ਸਰਹੰਦ ਵਜ਼ੀਰ ਖਾਨ ਨੂੰ ਮਿਲੇ। ਸੂਬੇਦਾਰ ਵਜ਼ੀਰ ਖਾਨ ਨੂੰ ਜਿਸ ਵੇਲੇ ਮਿਲੇ, ਇਹ ਸ਼ਹੀਦ ਬਿਲਾਸ ਵਿੱਚ ਗਿਆਨੀ ਬਿਸ਼ਨ ਸਿੰਘ ਲਿਖਦੇ ਆ, ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ 5 ਸਾਲ ਬਾਅਦ ਇਹ ਗ੍ਰੰਥ ਲਿਖਿਆ ਗਿਆ ਸੀ। ਇਹਦੇ ਵਿੱਚ ਜਦੋਂ ਉਹ ਲਿਖਦੇ ਆ ਕਿ ਜਦੋਂ ਟੋਡਰ ਮੱਲ ਦੀਵਾਨ ਜਾ ਕੇ ਮਿਲਿਆ ਨਾ, ਉਹਨੂੰ ਆਖਿਆ ਵੀ ਹੁਣ ਤੂੰ ਆਪਣਾ ਕੰਮ ਤਾਂ ਕਰ ਲਿਆ, ਹੁਣ ਸਾਹਿਬਜ਼ਾਦਿਆਂ ਦੇ ਸ਼ਹੀਦਾਂ ਦੇ ਸਰੀਰਾਂ ਦੀ ਸੰਸਕਾਰ ਦੀ ਸੇਵਾ ਮੈਨੂੰ ਮਿਲ ਜਾਵੇ, ਮੈਂ ਕਰਨੀ ਚਾਹੁੰਦਾ, ਮੈਨੂੰ ਆਗਿਆ ਦੇ ਦੇ। ਉਹ ਪਾਪੀ ਲਾਲਚੀ ਇੰਨਾ ਗਿਰ ਚੁੱਕਾ ਨੀਚ, ਸ਼ਹੀਦਾਂ ਦੇ ਸਰੀਰਾਂ ਦੇ ਸ਼ਹਾਦਤ ਤੋਂ ਬਾਅਦ ਵੀ ਮੁੱਲ ਖੱਟਣਾ ਚਾਹੁੰਦਾ ਸੀ। ਉਹਨੇ ਆਖਿਆ ਜੇ ਤੈਨੂੰ ਮਿਲਦੀ ਹੈ ਕੋਈ ਜਗ੍ਹਾ 'ਤੇ ਲੈ ਲੈ, ਪਰ ਜਿੰਨੀ ਜਗ੍ਹਾ ਤੈਨੂੰ ਚਾਹੀਦੀ ਹੈ ਉਨੀ ਜਗ੍ਹਾ ਦੇ ਵਿੱਚ ਮੈਨੂੰ ਮੋਹਰਾਂ ਵਿਛਾ ਕੇ ਦੇ ਦੇ, ਮੋਹਰਾਂ ਗਣਾ ਦੇ ਸੋਨੇ ਦੀਆਂ, ਅਤੇ ਜਿੰਨੀ ਜਗ੍ਹਾ ਚਾਹੀਦੀ ਉਹਦੇ ਵਿੱਚ ਤੂੰ ਸੰਸਕਾਰ ਕਰ ਲੈ। ਦੀਵਾਨ ਟੋਡਰ ਮੱਲ ਨੇ ਪਤਾ ਕੀਤਾ ਸਾਧ ਸੰਗਤ ਕੋਈ ਬੰਦਾ ਰਾਜੀ ਨਾ ਹੋਵੇ, ਬਿਲਕੁਲ ਫਤਿਹਗੜ੍ਹ ਸਾਹਿਬ ਜਿਹਨੂੰ ਆਪਾਂ ਕਹਿੰਦੇ, ਅੱਜ ਕੱਲ੍ਹ ਸਰਹੰਦ ਦੇ ਲਾਗੇ ਇੱਕ ਪਿੰਡ ਪੈਂਦਾ ਸੀ, ਚੌਧਰੀ ਦਾ ਨਾਮ ਸੀ ਚੌਧਰੀ ਅੱਤਾ, ਉਹ ਚੌਧਰੀ ਨੂੰ ਵੀ ਯਾਦ ਕਰੀਏ, ਉਸ ਨੂੰ ਵੀ ਸਿੱਜਦਾ ਸਾਧ ਸੰਗਤ ਜਿਸ ਨੇ ਔਖੇ ਵੇਲੇ ਗੁਰੂ ਕਿਆਂ ਲਾਲਾਂ ਦੀ ਸੇਵਾ ਦੇ ਲਈ ਹਾਮੀ ਭਰੀ। ਅੱਤੇ ਵਾਲੀ ਪਿੰਡ ਪੈਂਦਾ ਹੁਣ, ਚੌਧਰੀ ਅੱਤੇ ਦੇ ਕੋਲੋਂ ਬਾਬਾ ਟੋਡਰ ਮੱਲ ਜੀ ਨੇ, ਦੀਵਾਨ ਜੀ ਨੇ ਗੱਲ ਕੀਤੀ, ਉਹ ਮੰਨ ਗਿਆ, ਉਹ ਜਗ੍ਹਾ ਫਿਰ ਲੈ ਕੇ ਅਤੇ ਉਹਦੀ ਜਿੰਨੀ ਜਗ੍ਹਾ ਚਾਹੀਦੀ ਸੀ ਦੀਵਾਨ ਟੋਡਰ ਮੱਲ ਨੇ ਆਪਣੀ ਸਾਰੀ ਆਪ ਗਵਾਏ ਸੇਵਾ ਕਰੇ, ਜਿਹੜੀ ਮਹਾਰਾਜ ਦੀ ਬਾਣੀ ਦਾ ਸ਼ਬਦ ਆ ਰਿਹਾ ਨਾ, ਤਾਂ ਕਿਛ ਪਾਏ ਮਾਣ, ਪਰਵਾਹ ਨਹੀਂ ਕੀਤੀ। ਦੀਵਾਨ ਜੀ ਦੀ ਘਰਵਾਲੀ, ਉਹਦੇ ਪਰਿਵਾਰ, ਉਹਦਾ ਭਰਾ, ਕਿਸੇ ਪਰਵਾਹ ਨਹੀਂ ਕੀਤੀ। ਆਖਿਆ ਭਾਵੇਂ ਸਭ ਕੁਝ ਲੱਗ ਜਾਏ, ਭਾਵੇਂ ਆਪਣਾ ਆਪਾ ਕਿਉਂ ਨਾ ਵੇਚਣਾ ਪੈ ਜਾਏ, ਗੁਰੂ ਕੇ ਸਾਹਿਬਜ਼ਾਦਿਆਂ ਦੀ ਸੇਵਾ ਕਰਨੀ ਹੈ। ਅਤੇ ਸਭ ਕੁਝ ਵੇਚ ਵੱਟ ਕੇ ਜੋ ਉਹਨੇ ਮੋਹਰਾਂ ਸਾਧ ਸੰਗਤ ਉੱਥੇ ਵਿਛਾਈਆਂ, ਮੋਹਰਾਂ ਵਿਛਾ ਕੇ ਗਿਣੀਆਂ, ਸੂਬੇਦਾਰ ਨੇ ਆਪਣੇ ਖਜ਼ਾਨੇ 'ਚ ਪਾਈਆਂ, ਫਿਰ ਕਿਤੇ ਇਜਾਜ਼ਤ ਦਿੱਤੀ। ਫਿਰ ਦੀਵਾਨ ਟੋਡਰ ਮੱਲ, ਉਹਦਾ ਭਰਾ ਬਾਬਾ ਮੋਤੀ ਰਾਮ ਮਹਿਰਾ, ਉਸ ਸਮੇਂ ਤੱਕ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਪਹਿਲਾਂ ਤਾਂ ਉਹ ਗੁਪਤ ਤਰੀਕੇ ਨਾਲ ਸੇਵਾ ਕਰ ਰਹੇ ਸਨ, ਪਰ ਜਦੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋ ਗਈ ਉਸ ਤੋਂ ਬਾਅਦ ਤਾਂ ਉਹ ਫਿਰ ਜ਼ਾਹਰ ਹੋ ਗਏ ਨਾ, ਉਹਨਾਂ ਦੇ ਅੰਦਰੋਂ ਖਲੜੀ ਦੇ ਵਿੱਚੋਂ ਪੈ ਮੁੱਕ ਚੁੱਕਾ ਸੀ ਇਸ ਜ਼ਾਲਮ ਦਾ। ਉਹ ਪਹਿਲਾਂ ਹੀ ਮਨ ਬਣਾ ਚੁੱਕੇ ਸਨ ਕਿ ਇਹਦੀ ਨੌਕਰੀ ਨਹੀਂ ਕਰਨੀ ਇਸ ਪਾਪੀ ਦੀ, ਹੁਣ ਇਹਦੇ ਇਹ ਤੋਂ ਡਰਨਾ ਕਾਹਦਾ। ਉਹ ਲੱਗ ਕੇ ਇੱਕ ਭਾਈ ਜੋਧ ਸਿੰਘ ਜਿਹਨੇ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਭਾਈ ਟੋਡਰ ਮੱਲ ਦੇ ਨਾਲੇ ਕੀਤੇ ਸਨ, ਇਹ ਵੀ ਉਹਨਾਂ ਦੇ ਨਗਰ ਦਾ ਹੀ ਸੀ। ਪਹਿਲਾਂ ਇਹਦਾ ਨਾਂ ਭਾਈ ਜੋਧ ਸੀ, ਬਾਅਦ ਵਿੱਚ ਅਨੰਦਪੁਰ ਸਾਹਿਬ ਤੋਂ ਕਲਗੀਧਰ ਜੀ ਦੇ ਕੋਲੋਂ ਅੰਮ੍ਰਿਤ ਛਕਿਆ ਸੀ, ਇਹਨੇ ਆਪਣਾ ਇਹਦਾ ਫਿਰ ਨਾਮ ਭਾਈ ਜੋਧ ਸਿੰਘ ਹੋਇਆ। ਇਹ ਗੁਰੂ ਕਾ ਸਿੱਖ ਵੀ ਨਾਲ ਲੱਗਾ ਅਤੇ ਇਹਨਾਂ ਸਾਰਿਆਂ ਨੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੇ ਸਰੀਰਾਂ ਦੀ ਸੇਵਾ ਕੀਤੀ। ਸੇਵਾ ਕਰਕੇ ਫਿਰ ਚੰਦਨ ਦੀਆਂ ਲੱਕੜਾਂ ਸਾਧ ਸੰਗਤ ਮੰਗਾਈਆਂ ਗਈਆਂ। ਚੰਦਨ ਦੀਆਂ ਲੱਕੜਾਂ ਮੰਗਾ ਕੇ ਇੱਕ ਚਿਖਾ ਤਿਆਰ ਕੀਤੀ ਗਈ। ਉਸ ਚੰਦਨ ਦੀ ਚਿਖਾ ਦੇ ਉੱਤੇ ਧੰਨ ਧੰਨ ਸਤਿਕਾਰਯੋਗ ਮਾਤਾ ਗੁਜਰੀ ਜੀ ਦੇ ਸੋਹਣੇ ਪਵਿੱਤਰ ਸਰੀਰ ਨੂੰ ਰੱਖਿਆ ਗਿਆ। ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਾਹਿਬ, ਉਹਨਾਂ ਦੀ ਸ਼ਹੀਦੀ ਨੂੰ ਸਜਦਾ ਹੈ, ਨਮਸਕਾਰ ਹੈ। ਉਹਨਾਂ ਦੇ ਸੋਹਣੇ ਪਵਿੱਤਰ ਕੋਮਲ ਸਰੀਰਾਂ ਨੂੰ ਰੱਖਿਆ ਗਿਆ। ਸੋਹਣੇ ਸਰੀਰਾਂ ਨੂੰ ਰੱਖ ਕੇ ਚੰਦਨ ਦੀਆਂ ਲੱਕੜਾਂ ਆਲੇ ਦੁਆਲੇ ਲਾ ਦਿੱਤੀਆਂ ਅਤੇ ਸਾਧ ਸੰਗਤ ਫਿਰ ਅਰਦਾਸਾਂ ਕਰਕੇ ਅਤੇ ਸੰਸਕਾਰ ਕੀਤਾ ਗਿਆ। ਜਿਸ ਵੇਲੇ ਸੰਸਕਾਰ ਹੋ ਗਿਆ, ਦੀਵਾਨ ਟੋਡਰ ਮੱਲ, ਬਾਬਾ ਮੋਤੀ ਰਾਮ ਮਹਿਰਾ, ਭਾਈ ਜੋਧ ਸਿੰਘ ਅਤੇ ਹੋਰ ਕਈ ਗੁਰਮੁਖ ਜਿਹੜੇ ਡਰਦੇ ਨਹੀਂ ਸਨ, ਭੈ ਹਾਲਾਂਕਿ 1400 ਘਰ ਸਰਹੰਦ ਵਿੱਚ ਸੀ ਸਿੱਖਾਂ ਦਾ। ਜਿਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਨੰਦ ਕਾਰਜ ਹੁੰਦਾ ਹੈ ਨਾ ਗੁਰੂ ਕੀ ਲਾਹੌਰ, ਜਿਹੜੀ ਸੰਗਤ ਦੀ ਪਹਿਲੀ ਰੋਟੀ ਕੀਤੀ ਹੈ ਉਹ ਰੋਟੀ ਸਰਹੰਦ ਦੀ ਸੰਗਤ ਨੇ ਕੀਤੀ ਹੈ ਜਦੋਂ ਇਤਿਹਾਸ ਪੜ੍ਹਦੇ ਹਾਂ ਜੀ। ਪਰ ਸੇਵਾ ਕਰਨ ਵਾਲੇ ਥੋੜ੍ਹੇ ਹੁੰਦੇ ਨੇ, ਗੱਲਾਂ ਕਰਨ ਵਾਲੇ ਬਥੇਰੇ। ਮਹਾਰਾਜ ਅੱਜ ਦਾ ਹੁਕਮਨਾਮਾ ਆਇਆ ਨਾ, ਸਤਿਗੁਰੂ ਜੀ ਕਹਿੰਦੇ ਗੱਲਾਂ ਕਰੇ ਘਨੇਰੀਆਂ, ਖਸਮ ਨਾ ਪਾਏ ਸਾਧ, ਆਪ ਗਵਾਏ ਸੇਵਾ ਕਰੇ ਤਾਂ ਕਿਸ ਪਾਏ ਮਾਨ। ਭਾਵੇਂ 1400 ਘਰ ਸਨ ਪਰ ਕੌਣ ਕਿਸੇ ਨੂੰ ਯਾਦ ਕਰਦਾ? ਯਾਦ ਉਹਨਾਂ ਨੂੰ ਕਰਦਾ ਜਿਨ੍ਹਾਂ ਨੇ ਆਪਾ ਗਵਾ ਕੇ ਸੇਵਾ ਕੀਤੀ। ਅਤੇ ਦੁਨੀਆ ਜੀ ਯਾਦ ਕਰਦੀ ਨਾ ਦੀਵਾਨ ਜੀ ਨੂੰ, ਟੋਡਰ ਮੱਲ ਜੀ ਨੂੰ, ਬਾਬਾ ਮੋਤੀ ਰਾਮ ਜੀ ਮਹਿਰਾ ਜੀ ਨੂੰ, ਅਤੇ ਸੰਸਕਾਰ ਕੀਤੇ। ਉਸ ਤੋਂ ਬਾਅਦ ਜਿਹੜੇ ਜਦੋਂ ਅੰਗੀਠੇ ਠੰਡੇ ਹੋ ਗਏ ਨਾ, ਸਾਹਿਬਜ਼ਾਦਿਆਂ ਦੇ ਜਿਹੜੇ ਫੁੱਲ ਸਨ ਜਿਨ੍ਹਾਂ ਨੂੰ ਆਪਾਂ ਅਸਥ ਕਹਿ ਦਿੰਦੇ ਹਾਂ ਅੰਗੀਠਾ, ਉਹ ਇੱਕ ਵੱਡੀ ਗਾਗਰ ਵਿੱਚ ਇਕੱਠਾ ਕਰਕੇ ਦੀਵਾਨ ਜੀ ਹੋਣਾ ਨੇ ਉਸੇ ਥਾਂ ਦੇ ਵਿੱਚ ਟੋਆ ਪੱਟ ਕੇ ਦੱਬ ਦਿੱਤਾ, ਉੱਤੇ ਇੱਕ ਕੱਚਾ ਮਿੱਟੀ ਦਾ ਥੜਾ ਬਣਾ ਦਿੱਤਾ। ਅਤੇ ਦੀਵਾਨ ਟੋਡਰ ਮੱਲ ਜੀ ਉੱਥੇ ਫਿਰਸਾ ਸੰਗਤ ਉਸ ਦਿਨ ਤੋਂ ਬਾਅਦ ਉਹ ਬੈਰਾਗੀ ਹੋ ਗਏ ਸਨ, ਉਹ ਬਹੁਤਾ ਸਮਾਂ ਨਹੀਂ ਰਹੇ। ਬਾਬਾ ਬੰਦਾ ਸਿੰਘ ਬਹਾਦਰ ਨੂੰ ਮਿਲੇ ਹੀ ਨਹੀਂ, ਜੇ ਮਿਲੇ ਹੁੰਦੇ ਤਾਂ ਇਤਿਹਾਸ 'ਚ ਆਉਂਦਾ, ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਹਰੇਕ ਉਸ ਸ਼ਖਸ ਨੂੰ ਮਿਲੇ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਦੀ ਸੇਵਾ ਕੀਤੀ। ਭਾਵੇਂ ਉਹ ਕੁੰਮਾ ਮਾਸ਼ਕੀ ਸੀ, ਜਿਹਨੇ ਚੱਕ ਢੇਰਾ ਜਿਹੜਾ ਪਿੰਡ ਪੈਂਦਾ ਉੱਥੋਂ ਪੱਤਣ ਤੋਂ ਪਰਲੇ ਪਾਸੇ ਤੋਂ ਸਰਸਾ ਨਦੀ ਪਾਰ ਕਰਵਾਈ ਸੀ ਆਪਣੀ ਬੇੜੇ ਦੇ ਵਿੱਚ ਬਿਠਾ ਕੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਸਮੇਤ ਗੰਗੂ ਦੇ। ਭਾਵੇਂ ਉਹ ਲਛਮੀ ਮਾਈ ਸੀ ਜਿਹਨੇ ਸੇਵਾ ਕੀਤੀ, ਭਾਵੇਂ ਕੋਈ ਵੀ ਸੀ, ਬਾਬਾ ਜੀ ਨੂੰ, ਬਾਬਾ ਜੀ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੂੰ ਮਿਲੇ, ਪਰ ਸਾਧ ਸੰਗਤ ਦੀਵਾਨ ਟੋਡਰ ਮੱਲ ਦਾ ਜ਼ਿਕਰ ਕਿਸੇ ਇਤਿਹਾਸ 'ਚ ਨਹੀਂ ਆਉਂਦਾ। ਕਿਉਂ? ਕਿਉਂਕਿ ਬਾਬਾ ਜੀ ਤੋਂ ਪਹਿਲਾਂ ਉਹ ਸਰੀਰ ਛੱਡ ਚੁੱਕੇ ਸਨ। ਉਹ ਅੰਦਰੋਂ ਇੰਨੇ ਵਿਰਾਗੀ ਹੋਏ, ਸਾਹਿਬਜ਼ਾਦਿਆਂ ਦਾ ਜਿਹੜਾ ਥੜਾ ਸੀ ਉੱਥੇ ਆ ਕੇ ਰੋਜ਼ ਬਹਿੰਦੇ, ਧੂਫ ਬੱਤੀ ਕਰਦੇ, ਜੋਤ ਲਾਉਂਦੇ, ਅਰਦਾਸ ਕਰਦੇ, ਬਸ ਵਾਹਿਗੁਰੂ ਵਾਹਿਗੁਰੂ ਸਿਮਰਨ 'ਚ ਲੀਨ ਰਹਿੰਦੇ ਸਨ। ਕੁਝ ਸਵਾਹ ਬਚ ਗਈ ਸੀ ਸਾਧ ਸੰਗਤ ਜੋ ਉਹਦੇ ਵਿੱਚ ਪਾ ਕੇ ਦੱਬੀ। ਉਹ ਭਾਈ ਜੋਧ ਸਿੰਘ ਨਾਂ ਦਾ ਸਿੱਖ ਸੀ ਜਿਹੜਾ, ਉਹ ਇੱਕ ਮਟਕੇ ਵਿੱਚ ਪਾ ਕੇ ਲੈ ਗਿਆ। ਉਹਦੇ ਮਨ ਵਿੱਚ ਸੀ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਸ ਸਾਹਿਬਜ਼ਾਦਿਆਂ ਦੀ ਜਿਹੜੀ ਸਰੀਰ ਦੀ ਕੋਈ ਸਵਾਹ ਬਚੀ ਹੈ ਮੈਂ ਦਿਖਾ ਦੇਵਾਂ, ਵੀ ਗੁਰੂ ਕਲਗੀਧਰ ਮਹਾਰਾਜ ਆਪਣੀ ਮਾਤਾ ਨੂੰ, ਬਿਰਧ ਮਾਤਾ ਨੂੰ ਨਹੀਂ ਮਿਲ ਸਕੇ, ਆਪਣੇ ਸਾਹਿਬਜ਼ਾਦਿਆਂ ਨੂੰ ਨਹੀਂ ਮਿਲ ਸਕੇ। ਆਖਰ ਇਸ ਸਾਹਿਬਜ਼ਾਦਿਆਂ ਦੇ ਸਰੀਰ ਦੇ ਉੱਤੇ ਲੱਗੀਆਂ ਲੱਕੜਾਂ ਦੀ ਕੁਝ ਨਾ ਕੁਝ ਸਵਾਹ ਹੈ, ਮੈਂ ਸਾਹਿਬਜ਼ਾਦਿਆਂ ਦੀ ਉਸ ਗੁਰੂ ਕਲਗੀਧਰ ਮਹਾਰਾਜ ਨੂੰ ਦਵਾਂ। ਉਹ ਆਪਣੇ ਪਿੰਡ ਪਹੁੰਚਿਆ, ਆਲੋ ਅਰਖ ਉਸੇ ਫਕੀਰ ਨੂੰ ਮਿਲਿਆ, ਉੱਥੇ ਰੱਖ ਕੇ ਨਾ ਉਹ ਮਟਕਾ, ਅਤੇ ਉਹ ਕਲਗੀਧਰ ਮਹਾਰਾਜ ਜੀ ਨੂੰ ਜਾ ਕੇ ਮਿਲਿਆ, ਦਰਸ਼ਨ ਕੀਤੇ, ਸਤਿਗੁਰੂ ਜੀ ਨੂੰ ਸਾਰੀ ਵਿਥਿਆ ਦੱਸੀ ਵੀ ਕਿਵੇਂ ਕੁਝ ਹੋਇਆ। ਗੁਰੂ ਜੀ ਨੇ ਆਖਿਆ ਕਿ ਭਾਈ ਤੁਸੀਂ ਬਹੁਤ ਵੱਡੀ ਸੇਵਾ ਕੀਤੀ, ਦੀਵਾਨ ਟੋਡਰ ਮੱਲ ਨੇ ਵੀ ਬਹੁਤ ਵੱਡੀ ਸੇਵਾ ਕੀਤੀ, ਧੰਨ ਹੈ ਉਸ ਗੁਰਸਿੱਖ ਦਾ ਜੀਵਨ, ਧੰਨ ਹੋ ਤੁਸੀਂ ਸਾਰੇ ਜੋ ਇਹਨਾਂ ਵਿਖੜੇ ਪਿੰਡਿਆਂ ਦੇ ਵਿੱਚ ਗੁਰੂ ਕੀਆਂ ਲਾਲਾਂ ਦੀ ਸੇਵਾ ਕੀਤੀ, ਸਰੀਰ ਦੀ ਸੇਵਾ ਕੀਤੀ ਭਾਈ, ਪਰ ਹੁਣ ਉਹ ਜਿਹੜੀ ਤੇਰੇ ਕੋਲ ਵਸਤੂ ਹੈ ਉਹ ਜਿੱਥੇ ਹੈ ਨਾ ਉੱਥੇ ਹੀ ਉਹਨੂੰ ਰੱਖ ਕੇ ਉਹਦੀ ਸੇਵਾ ਕਰੋ, ਨਾਮ ਜਪੋ, ਸਾਡੇ ਕੋਲ ਹੁਣ ਨਾ ਲਿਆਇਓ ਤੁਸੀਂ ਮਹਾਰਾਜ ਨੇ ਇਉਂ ਬਚਨ ਕੀਤੇ। ਇਉਂ ਸਾਧ ਸੰਗਤ ਫਿਰ ਅੱਜ ਜਦੋਂ ਤੁਸੀਂ ਜਾਂਦੇ ਹੋ ਨਾ ਸੰਗਰੂਰ ਜ਼ਿਲ੍ਹੇ ਵਿੱਚ ਵੀ ਇੱਕ ਗੁਰਦੁਆਰਾ ਆਲੂ ਅਰਖ ਪਿੰਡ ਵਿੱਚ ਮਿਲਦਾ ਛੋਟੇ ਸਾਹਿਬਜ਼ਾਦ। ਕਈ ਬੰਦੇ ਸੋਚਦੇ ਇੱਥੇ ਸਾਹਿਬਜ਼ਾਦਿਆਂ ਦੇ ਅਸਤ ਕਿਵੇਂ ਆ ਗਏ। ਮੈਂ ਤੁਹਾਨੂੰ ਬੇਨਤੀ ਕਰ ਰਿਹਾ ਵੀ ਕੁਝ ਬਚੀ ਹੋਈ ਸਭਾ ਉੱਥੇ ਭਾਈ ਜੋਧ ਸਿੰਘ ਉਸ ਪਿੰਡ ਦੇ ਸੀ, ਟੋਡਰ ਮੱਲ ਜੀ ਦੇ ਨਾਲ ਸਨ, ਸੰਸਕਾਰ ਕਰਾਇਆ ਉਹ ਲੈ ਕੇ ਗਏ ਸਨ, ਅਤੇ ਬਾਕੀ ਦੀਆਂ ਜੋ ਅਸਲ ਰੂਪ ਵਿੱਚ ਵੱਡਾ ਮਟਕਾ ਸੀ ਉੱਥੇ ਹੀ ਦੱਬਿਆ ਗਿਆ, ਜੋ ਬਾਅਦ ਦੇ ਵਿੱਚ ਉਸ ਜਗ੍ਹਾ ਦੀ ਫਿਰ ਬਾਬਾ ਬੰਦਾ ਸਿੰਘ ਬਹਾਦਰ ਜੀ ਜਦੋਂ ਆਏ ਉੱਥੋਂ ਫਿਰ ਉਦੋਂ ਤੋਂ ਜੋਤੀ ਸਰੂਪੇ ਦਾ ਨਾਂ ਕਿਹਾ ਜਾਣ ਲੱਗਾ। ਅਤੇ ਫਿਰ ਉੱਥੇ ਸਾਧ ਸੰਗਤ ਰਾਜਾ ਭੁਪਿੰਦਰ ਸਿੰਘ ਹੋਏ, ਉਹਨਾਂ ਨੇ ਉਹ ਜਗ੍ਹਾ ਪੱਕੀ ਕਰਾਈ, ਥੜਾ ਬਣਵਾਇਆ। ਪਰ ਬਾਅਦ ਵਿੱਚ ਫਿਰ ਕਾਰ ਸੇਵਾ ਹੋਈ ਬਾਬਾ ਹਰਵੰਸ ਸਿੰਘ ਦਿੱਲੀ ਵਾਲਿਆਂ ਨੇ, ਇਹ ਵੀ ਮੈਂ ਜਦੋਂ ਪੜ੍ਹਿਆ ਨਾ ਬੜਾ ਹੈਰਾਨ ਹੋਇਆ। ਫਿਰ ਉਹ ਸਾਰੀ ਕਲਸ਼ ਨੂੰ ਕੱਢਿਆ ਗਿਆ, ਸੰਗਤਾਂ ਨੂੰ ਬੜੇ ਕਈ ਦਿਨ ਬਾਹਰ ਰੱਖ ਕੇ ਨਾ ਅਸਥ ਦਰਸ਼ਨ ਕਰਾਏ, ਅਤੇ ਫਿਰ ਸੋਹਣੇ ਕਲਸ਼ ਵਿੱਚ ਪਾ ਕੇ ਉਸੇ ਤਰੀਕੇ ਪੂਰੇ ਵਧੀਆ ਤਰੀਕੇ ਫਿਰ ਉਹਨੂੰ ਥੱਲੇ ਉੱਥੇ ਹੀ ਦਫਨਾ ਦਿੱਤਾ ਗਿਆ, ਉੱਤੇ ਸੋਹਣਾ ਸੁੰਦਰ ਥੜਾ ਬਣਾ ਦਿੱਤਾ ਗਿਆ, ਔਰ ਉੱਪਰ ਇਤਨਾ ਸੋਹਣੀ ਇਮਾਰਤ ਗੁਰੂ ਘਰ ਦੀ ਬਣੀ ਜਿਸਦੇ ਤੁਸੀਂ ਹੁਣ ਦਰਸ਼ਨ ਕਰਦੇ ਹੋ। ਇਹ ਸਾਰੀ ਦੀ ਸਾਰੀ ਸੇਵਾ ਉਹ ਧੰਨ ਮਹਾਨ ਮਹਾਂਪੁਰਸ਼ ਦੀਵਾਨ ਟੋਡਰ ਮੱਲ ਜੀ ਦੀ ਹੈ, ਔਰ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਵੀ ਸੇਵਾ ਕੋਈ ਘੱਟ ਨਹੀਂ। ਉਹਨਾਂ ਨੇ ਵੀ ਆਪਾ ਗਵਾਇਆ, ਜਿਸ ਵੇਲੇ ਪਤਾ ਲੱਗਾ ਨਾ ਪਾਪੀ ਸੂਬੇਦਾਰ ਸਰਹੰਦ ਵਜ਼ੀਰ ਖਾਨ ਨੂੰ ਕਿ ਇੱਕ ਗੁਰੂ ਕੇ ਸਿੱਖ ਨੇ ਦੁੱਧ ਛਕਾਇਆ, ਉਹਨੇ ਫਿਰ ਬਾਬਾ ਮੋਤੀ ਰਾਮ ਜੀ ਨੂੰ ਕਚਹਿਰੀ ਵਿੱਚ ਸੱਦਿਆ, ਡਰਾਇਆ ਗਿਆ, ਧਮਕਾਇਆ ਗਿਆ, ਪਰ ਉਹਨਾਂ ਦੇ ਅੰਦਰੋਂ ਡਰ ਮੁੱਕ ਚੁੱਕਾ ਸੀ। ਉਹਨਾਂ ਆਖਿਆ, ਜ਼ਾਲਮਾ ਪਾਪੀਆ, ਤੂੰ ਬਹੁਤ ਵੱਡਾ ਪਾਪ ਕੀਤਾ ਹੈ, ਇਹਦੀ ਸਜ਼ਾ ਤੈਨੂੰ ਇੱਥੇ ਵੀ ਮਿਲੇਗੀ ਔਰ ਰੱਬ ਦੀ ਦਰਗਾਹ ਵਿੱਚ ਵੀ ਮਿਲੇਗੀ। ਤੈਨੂੰ ਲੱਗਦਾ ਹੈ ਨਾ ਵੀ ਤੈਨੂੰ ਕੋਈ ਪੁੱਛਣ ਵਾਲਾ ਨਹੀਂ, ਸਭ ਪੁੱਛ ਗਿੱਛ ਹੋਏਗੀ। ਬਾਅਦ ਵਿੱਚ ਹੋਈ ਵੀ ਸਾਧ ਸੰਗਤ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਨੇ ਜਦੋਂ ਸਰਹੰਦ ਫਤਿਹ ਕੀਤੀ ਹੈ, ਇਸ ਪਾਪੀ ਦੇ ਲੱਤ ਨੂੰ ਰੱਸਾ ਪਾ ਕੇ ਅਤੇ ਸਾਧ ਸੰਗਤ ਬੈੜਕਿਆਂ ਦੇ ਮਗਰ ਬੰਨ੍ਹ ਕੇ ਅਤੇ ਘੜੀਸਿਆ ਗਿਆ ਸੀ ਸਰਹੰਦ ਦੇ ਵਿੱਚ, ਇੱਕ ਰੁੱਖ ਦੇ ਉੱਤੋਂ ਦੀ ਰੱਸਾ ਸੁੱਟ ਕੇ ਇਹਨੂੰ ਪੁੱਠਾ ਲਟਕਾਇਆ ਗਿਆ ਸੀ, ਸੈਕਦੇ ਦੀ ਮੌਤ ਹੋਈ ਸੀ, ਇਹਨੂੰ ਨਾ ਦਫਨਾਇਆ ਗਿਆ ਨਾ ਸੰਸਕਾਰ ਕੀਤਾ ਇਸ ਪਾਪੀ ਨੂੰ, ਇਹਦੀ ਇਹ ਕੀਤੇ ਦੀ ਸਜ਼ਾ ਮਿਲੀ ਦੀਵਾਨ ਇਸ ਨੂੰ ਸੂਬੇਦਾਰ ਵਜ਼ੀਰ ਖਾਨ ਸਰਹੰਦ ਦੇ ਨੂੰ। ਪਰ ਇਸ ਪਾਪੀ ਨੇ ਆਪਣੀ ਜਿੰਨਾ ਸਮਾਂ ਇਹਦੇ ਕੋਲ ਮੌਕਾ ਸੀ ਨਾ, ਇਹਨੇ ਆਪਣਾ ਪਾਪ ਕਮਾਉਣ ਦੇ ਵਿੱਚ ਵਾਹ ਲਾ ਦਿੱਤੀ, ਜ਼ੋਰ ਲਾ ਦਿੱਤਾ, ਅਤੇ ਗੁਰੂ ਕੇ ਸਿੱਖ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਇਸ ਪਾਪੀ ਨੇ ਸਤਸੰਗ ਜੀ ਉਹਨਾਂ ਦੀ ਸ਼ਹੀਦੀ ਕੀਤੀ। ਬਾਬਾ ਜੀ ਦੀ ਬਿਰਧ ਮਾਤਾ ਨੂੰ ਕੋਹਲੂ ਵਿੱਚ ਪੀੜਿਆ ਗਿਆ, ਬਾਬਾ ਜੀ ਦੀ ਪਤਨੀ ਨੂੰ ਕੋਹਲੂ 'ਚ ਪੀੜਿਆ ਗਿਆ, ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਪੁੱਤਰ ਨੂੰ ਸ਼ਹੀਦ ਕੀਤਾ, ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਸ਼ਹੀਦ ਕੀਤਾ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਤਾ ਲੱਗਾ ਨਾ, ਜਾ ਕੇ ਦੱਸਿਆ ਕਿ ਬਾਬਾ ਮੋਤੀ ਰਾਮ ਜੀ ਨੇ ਇੰਨੀ ਸੇਵਾ ਕੀਤੀ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਮੋਤੀ ਰਾਮ ਮਮ ਸਿੱਖ ਉਦਾਰਾ, ਮੋਤੀ ਰਾਮ ਮੇਰਾ ਸ੍ਰੇਸ਼ਟ ਸਿੱਖ ਹੈ, ਮੈਨੂੰ ਬੜਾ ਪਿਆਰਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਉਹ ਆਪਣਾ ਫਰਜ਼ ਨਿਭਾ ਗਿਆ, ਸੱਚਖੰਡ ਦੇ ਵਿੱਚ ਬਾਬਾ ਮੋਤੀ ਰਾਮ ਦੀ ਰਹਿਸ਼ ਸਾਡੇ ਨਾਲ ਹੋਏਗੀ, ਬਾਬਾ ਮੋਤੀ ਰਾਮ ਸਾਡੇ ਨਾਲ ਰਹੇਗਾ, ਉਹਦੀ ਸੇਵਾ ਧੰਨ ਹੈ। ਇਉਂ ਸਾਧ ਸੰਗਤ ਇਹਨਾਂ ਮਰਜ਼ੀ ਵੜਿਆਂ ਨੇ ਆਪਾ ਗਵਾ ਕੇ ਸੇਵਾ ਕੀਤੀ ਹੈ, ਜੋ ਗੁਰੂ ਜੀ ਕਹਿ ਰਹੇ ਹੈ ਉਹ ਇਉਂ ਹੀ ਹੈ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ, ਤਾਂ ਮਾਣ ਮਿਲਦਾ, ਦੁਨੀਆ ਸਿਜਦੇ ਕਰਦੀ ਹੈ। ਅੱਜ ਮੋਤੀ ਰਾਮ ਮਹਿਰਾ ਜੀ ਨੂੰ ਯਾਦ ਕੀਤਾ ਜਾਂਦਾ, ਅੱਜ ਯਾਦ ਕੀਤਾ ਜਾਂਦਾ ਦੀਵਾਨ ਟੋਡਰ ਮੱਲ ਨੂੰ, ਯਾਦ ਕੀਤਾ ਜਾਂਦਾ ਸੂਬੇਦਾਰ ਵਜ਼ੀਰ ਖਾਨ ਦੀ ਘਰਵਾਲੀ ਜਿਹਨੂੰ ਧੱਕੇ ਨਾਲ ਉਹਨੇ ਆਪਣੇ ਘਰ ਪਾ ਲਿਆ ਸੀ, ਇਸਲਾਮ ਕਬੂਲ ਕਰਾਇਆ, ਕਦੇ ਅਨੰਦਪੁਰ ਸਾਹਿਬ ਆਈ ਸੀ ਦਰਸ਼ਨ ਕਰਨ, ਪਹਿਲਾਂ ਚੰਬੇ ਦੇ ਰਹਿਣ ਵਾਲੀ ਸੀ, ਉੱਥੋਂ ਉਹ ਬੀਬੀ ਜੈਨਾ ਕਹਿੰਦਾ ਸੀ ਉਹਨੂੰ, ਜੇਬੂ ਨਿਸ਼ਾ ਉਹਦਾ ਨਾਂ ਸੀ, ਰੱਖ ਲਿਆ ਉਹਨੇ, ਕਟਾਰ ਮਾਰ ਕੇ ਆਪਣਾ ਆਪਾ ਤਿਆਗ ਦਿੱਤਾ ਸੀ। ਉਹਨੂੰ ਬੜਾ ਸਮਝਾਇਆ ਸੀ, ਪਾਪੀ ਆ ਸਾਹਿਬਜ਼ਾਦਿਆਂ ਨੂੰ ਨਾ ਸ਼ਹੀਦ ਕਰ, ਉਹਨਾਂ ਨੂੰ ਯਾਦ ਕੀਤਾ ਜਾਂਦਾ, ਯਾਦ ਕੀਤਾ ਜਾਂਦਾ ਔਖੇ ਵੇਲੇ ਜਿੰਨਾ ਸੇਵਾ ਕੀਤੀ ਨਿਹੰਗ ਖਾਂ ਪਠਾਣ ਵਰਗਿਆਂ ਨੂੰ, ਬੀਬੀ ਮੁਮਤਾਜ਼ ਵਰਗੇ ਉਹਨਾਂ ਰੱਬ ਰਤੜੀਆਂ ਰੂਹਾਂ ਨੂੰ, ਗਨੀ ਖਾਂ ਨੂੰ, ਨਬੀ ਖਾਂ ਨੂੰ, ਕੌਣ ਨਹੀਂ ਯਾਦ ਕਰਦਾ ਸਾਸਨ, ਹਰ ਕੋਈ ਯਾਦ ਕਰਦਾ ਹੈ ਆਲਮ ਖਾਂ ਨਿਹੰਗ ਖਾਂ ਦੇ ਪੁੱਤਰ ਨੂੰ, ਰਾਏ ਇਕੱਲੇ ਨੂੰ, ਜਿੰਨਾ ਜਿੰਨਾ ਔਖੇ ਵੇਲੇ ਦੇ ਵਿੱਚ ਸੇਵਾ ਕੀਤੀ, ਉਹਨਾਂ ਸਮੂਹ ਗੁਰਸਿੱਖਾਂ ਨੂੰ, ਗੁਰਮੁਖਾਂ ਨੂੰ ਯਾਦ ਕਰਦੇ ਹਾਂ ਅਤੇ ਸਿਜਦਾ ਕਰੀਦਾ ਹੈ, ਤਦੇ ਮਾਣ ਹੈ ਜਿੰਨਾ ਆਪਾਂ ਗਵਾ ਕੇ ਸੇਵਾ ਕੀਤੀ ਹੈ।
ਨਾਨਕ ਜਿਸ ਨੂੰ ਲੱਗਾ ਤਿਸ ਮਿਲਾ, ਲੱਗਾ ਸੋ ਪ੍ਰਵਾਨ।
ਮਹਾਰਾਜ ਕਹਿੰਦੇ ਜਦੋਂ ਆਪਾਂ ਗਵਾ ਕੇ ਸੇਵਾ ਕਰੀ ਦੀ ਹੈ ਨਾ, ਫਿਰ ਉਹਦੇ ਨਾਲ ਲੱਗ ਜਾਈਦਾ, ਫਿਰ ਉਹ ਪ੍ਰਵਾਨ ਵੀ ਚੜ੍ਹਦਾ। ਜਿਹਦਾ ਨੇਹ ਉਹਦੇ ਨਾਲ ਲੱਗਦਾ ਨਾ, ਉਹ ਪ੍ਰਵਾਨ ਹੁੰਦਾ, ਅਤੇ ਫਿਰ ਜਿਹਦੇ ਨਾਲ ਨੇਹ ਲੱਗਦਾ ਨਾ, ਨਾਨਕ ਜਿਸਨੂੰ ਲੱਗਾ ਤਿਸ ਮਿਲਿਆ, ਫਿਰ ਉਹਨੂੰ ਜਾ ਕੇ ਮਿਲਦਾ, ਉਸ ਖਸਮ ਨੂੰ ਪਹੁੰਚਦਾ। ਉਸ ਖਸਮ ਦੇ ਵਿੱਚ ਇੱਕਮਿੱਕ ਹੁੰਦਾ, ਅਭੇਦ ਹੁੰਦਾ ਹੈ, ਫਿਰ ਜਾ ਕੇ ਉੱਥੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ ਵਾਲੀ, ਇਹ ਸਾਰੀ ਦੀ ਸਾਰੀ ਖੇਡ ਬਣਦੀ, ਕੋਈ ਗੱਲਾਂ ਨਾਲ ਨਹੀਂ ਬਣਦੀ।
ਮਹੱਲਾ ਦੂਜਾ।
ਦੂਜੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਸਲੋਕ ਹੈ।
ਜੋ ਜੀ ਹੋਏ ਸੋ ਗਵਾ, ਮੋਹ ਕਾ ਕਹਿਆ ਵਾਓ।
ਮਹਾਰਾਜ ਕਹਿੰਦੇ ਦਿਲ ਵਿੱਚ ਜੋ ਹੋਵੇ ਨਾ, ਦਿਲ ਚ ਪ੍ਰੇਮ ਹੋਵੇ, ਦਿਲ ਚ ਸ਼ਰਧਾ ਹੋਵੇ, ਦਿਲ ਚ ਭਰੋਸਾ ਹੋਵੇ, ਦਿਲ ਚ ਸਿਦਕ ਹੋਵੇ, ਦਿਲ ਚ ਸਿੱਖੀ ਹੋਵੇ, ਤਾਂ ਫਿਰ ਉੱਗਦੀ ਆ ਸਾਧ ਸੰਗਤ। ਕੋਈ ਮੂੰਹ ਤੋਂ ਗੱਲਾਂ ਕਰਦਾ ਹੋਵੇ ਨਾ, ਉਹ ਤਾਂ ਸਿਰਫ ਮੂੰਹ ਤੋਂ ਗੱਲਾਂ ਕਰਨੀਆਂ, ਤਾਂ ਜਿਵੇਂ ਹਵਾ ਚੱਲਦੀ ਨਾ, ਹਵਾ ਚੱਲਦੀ ਤੇ ਪੱਤੇ ਖੜਕਦੇ, ਖੜਕਾ ਬੜਾ ਹੁੰਦਾ ਪਰ ਲਾਭਕਾਰੀ ਨਹੀਂ, ਲਾਭ ਕੋਈ ਨਹੀਂ। ਇਉਂ ਹੀ ਕੋਈ ਬੰਦਾ ਕੇਵਲ ਗੱਲਾਂ ਕਰੇ, ਅੰਦਰੋਂ ਮਨ ਵਿੱਚ ਪ੍ਰੇਮ ਨਾ ਹੋਵੇ, ਮਹਾਰਾਜ ਕਹਿੰਦੇ ਉਹ ਪਤਾ ਲੱਗ ਜਾਂਦਾ ਹੈ, ਜੋ ਬੀਜਾਂਗੇ ਉਹ ਉੱਗਦਾ ਹੈ।
ਬੀਜੇ ਵੇਖੋ ਮੰਗਾ ਅੰਮ੍ਰਿਤ, ਵੇਖੋ ਇਹੋ ਨਿਆਓ।
ਦੇਖੋ ਇਹ ਨਿਆਂ ਹੈ, ਕਿਤੇ ਜਿਸ ਬੰਦੇ ਨੇ ਜ਼ਹਿਰ ਬੀਜਿਆ ਤੇ ਉਹ ਜ਼ਹਿਰ ਵੱਢੇਗਾ ਨਾ, ਤੇ ਜਦੋਂ ਫਿਰ ਵੇਲਾ ਆਉਂਦਾ ਹੈ ਵੱਢਣ ਦਾ, ਤੇ ਆਖੇ ਵੀ ਮੈਨੂੰ, ਮੈਂ ਜ਼ਹਿਰ ਬੀਜਿਆ ਤੇ ਮੈਨੂੰ ਅੰਮ੍ਰਿਤ ਮਿਲ ਜਾਵੇ, ਫਰੀਦਾ ਲੋੜੈ ਦਾਖ ਵਿਜੌਰੀਆਂ, ਕਿੱਕਰ ਬੀਜਿਆ ਜੱਟ, ਹੰਡੈ ਉੱਨ ਕਤਾਏ ਦਾ ਪੈਦਾ ਲੋੜੈ ਪੱਟ। ਏਦਾਂ ਹੋ ਸਕਦਾ? ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਹੀ ਸੀ ਔਰੰਗਜ਼ੇਬ ਨੂੰ, ਮਹਾਰਾਜ ਕਹਿੰਦੇ ਤੂੰ ਕੀ ਹੋ ਗਿਆ, ਤੂੰ ਮੇਰੇ ਚਾਰ ਸਾਹਿਬਜ਼ਾਦੇ ਸ਼ਹੀਦ ਕਰ ਲਏ, ਅੰਗਿਆਰੀਆਂ ਬੁਝਾ ਲਈਆਂ, ਜਿਹੜਾ ਅੰਗਿਆਰੀਆਂ ਬੁਝਾ ਕੇ ਭਾਂਬੜ ਬਲਿਆ, ਇਹਦਾ ਇਹ ਕੌਣ ਇਹਦਾ ਸਾਹਮਣਾ ਕਰੂ। ਪੜ੍ਹਦੇ ਹਾਂ ਨਾ ਕਿ ਸ਼ੁੱਧ ਕੇ ਬਚਕਾਂ ਕੁਛ ਤਾਂ ਚਾਰ, ਕਿ ਬਾਕੀ ਬਿਮਾਂ ਦਸ਼ਤ ਪੇਚੀਦਾ ਮਾਰ। ਕਹਿੰਦੇ ਕੋਈ ਗੱਲ ਨਹੀਂ, ਹਜੇ ਕੁੰਡਲੀਆ ਸੱਪ ਬੈਠਾ, ਉਹ ਜੋ ਤੂੰ ਬੀਜ ਬੀਜਿਆ ਉਹ ਤੇਰੀਆਂ ਜੜ੍ਹਾਂ ਪੁੱਟ ਦਏਗਾ। ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਨੇ ਜਫਰਨਾਮੇ 'ਚ ਲਿਖਿਆ ਨਹੀਂ? ਕਹਿੰਦੇ ਫਿਰ ਕੀ ਹੋਇਆ, ਤੂੰ ਬੜੀ ਕੋਸ਼ਿਸ਼ ਕੀਤੀ, ਤੂੰ ਬੜਾ ਜ਼ੋਰ ਲਾਇਆ, ਪਰ ਔਰੰਗਜ਼ੇਬ ਤੂੰ ਜੋ ਬੀਜ ਰਿਹਾ ਵੱਢੇਗਾ। ਮਹਾਰਾਜ ਸੱਚੇ ਪਾਤਸ਼ਾਹ ਨੇ ਰਾਏਕੋਟ ਇਉਂ ਕਾਹੀ ਦੇ ਬੂਟੇ ਵਿੱਚ ਤੀਰ ਫਸਾ ਕੇ ਜੜ੍ਹ ਵਿੱਚ ਪੁੱਟ ਦਿੱਤਾ। ਮਹਾਰਾਜ ਕਹਿੰਦੇ ਇਸ ਜ਼ੁਲਮ ਰਾਜ, ਇਸ ਜ਼ਾਲਮ ਰਾਜ ਦੀ ਜੜ੍ਹ ਪੱਟ ਕੇ ਰੱਖ ਦਿੱਤੀ। ਸਾਹਿਬਜ਼ਾਦਿਆਂ ਦੀ ਸ਼ਹੀਦੀ ਐਸੀ ਮਹਾਨ ਹੈ। ਸਤਿਗੁਰੂ ਜੀ ਕਹਿੰਦੇ ਬੀਜੇ ਕੋਈ ਜ਼ਹਿਰ ਅਤੇ ਮੰਗੇ ਅੰਮ੍ਰਿਤ, ਇਹ ਕੋਈ ਨਿਆਂ ਹੈ? ਨਹੀਂ ਨਾ। ਫਿਰ ਜਿਸ ਨੇ ਜੋ ਬੀਜਿਆ ਉਹ ਵੱਢੇਗਾ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਨੂੰ ਧਨ ਦੇ ਲਾਲਚ ਵਿੱਚ ਉਸ ਪਾਪੀ ਗੰਗੂ ਨੇ ਫੜਾਇਆ ਨਾ ਜੀ, ਲਾਲਚ ਦੇ ਲਈ ਉਹ ਧਨ ਨਾਲ ਰਿਹਾ। ਤੁਹਾਨੂੰ ਪਤਾ ਹੈ ਜਿਸ ਵੇਲੇ ਸਾਹਿਬਜ਼ਾਦਿਆਂ ਮਾਤਾ ਗੁਜਰੀ ਜੀ ਦੇ ਕੋਲੋਂ ਧਨ ਲੈ ਕੇ ਚੋਰੀ ਕਰਕੇ, ਉਹਦੇ ਪਿੰਡ ਦੇ ਵਿੱਚ ਘਰ ਦੇ ਲਾਗੇ ਇੱਕ ਪਾਣੀ ਦੀ ਚੋਅ ਵਗਦੀ ਸੀ, ਉਹ ਪਾਣੀ ਦੀ ਜਿਹੜੀ ਕੱਚੀ ਚੋਅ ਵਗਦੀ ਸੀ, ਉੱਥੇ ਲੁਕੋ ਕੇ ਦੱਬੇ ਆਇਆ ਧਰਤੀ ਵਿੱਚ, ਇੱਕ ਰੁੱਖ ਦੀ ਨਿਸ਼ਾਨੀ ਰੱਖ ਲਈ ਵੀ ਆਹ ਰੁੱਖ ਜਦੋਂ ਮੌਕਾ ਲੱਗ ਜਾਏਗਾ, ਠੰਡੀ ਪੈ ਜਾਏਗੀ, ਮੈਂ ਇੱਥੋਂ ਮੋਹਰਾਂ ਕੱਢ ਲਵਾਂਗਾ। ਅਤੇ ਸਾਧ ਸੰਗਤ ਬਾਅਦ ਵਿੱਚ ਸਮਾਂ ਤੇ ਲੰਘ ਗਿਆ, ਪਰ ਜਦੋਂ ਜਾਨੀ ਖਾਂ ਮਾਨੀ ਖਾਂ ਨੂੰ ਪਤਾ ਲੱਗਾ, ਮਰੰਡੇ ਦੇ ਕੋਤਵਾਲਾਂ ਨੂੰ, ਉਹਨਾਂ ਨੇ ਉਹਨੂੰ ਫੜਿਆ, ਪੇਸ਼ੀ ਕੀਤੀ। ਕਹਿੰਦੇ ਪਾਪੀ ਆ, ਸਾਨੂੰ ਪਤਾ ਲੱਗਾ ਮਾਤਾ ਜੀ ਦੇ ਕੋਲ ਧਨ ਸੀ, ਮੋਹਰਾਂ ਸੀ, ਕਿੱਥੇ ਹੈ? ਪਹਿਲਾਂ ਮੰਨਦਾ ਨਹੀਂ ਸੀ, ਫਿਰ ਕੁੱਟ ਪਈ, ਉਹਨਾਂ ਨੇ ਕੁੱਟਿਆ ਜਿਨ੍ਹਾਂ ਦੇ ਕੋਲੋਂ ਲਾਲਚ ਧਨ ਮੰਗਦਾ ਸੀ, ਫਿਰ ਕੁੱਟ ਖਾਧੀ ਅਤੇ ਉੱਥੇ ਲੈ ਆਇਆ। ਉੱਥੇ ਜਦੋਂ ਦੇਖਿਆ ਤਾਂ ਭੁੱਲ ਗਿਆ ਮੈਂ ਕਿੱਥੇ ਦੱਬੀ ਸੀ ਮੋਹਰਾਂ ਦੀ ਥੈਲੀ। ਉਹਨਾਂ ਨੂੰ ਆਖੇ ਜੀ ਇੱਥੇ ਸੀ, ਆਹ ਰੁੱਖ ਕੋਲ ਪੁੱਟੋ, ਜਦੋਂ ਪੁੱਟਣ ਉੱਥੋਂ ਲੱਭੇ ਨਾ ਫਿਰ ਕੁੱਟਣ, ਅਤੇ ਫਿਰ ਅੱਗੇ ਲੈ ਜਾਏ, ਇੱਥੋਂ ਪੁੱਟੋ, ਉੱਥੋਂ ਪੁੱਟੇ ਅਤੇ ਲੱਭੇ ਨਾ ਫਿਰ ਕੁੱਟਣ। ਉਸ ਧਨ ਦੇ ਲਈ ਜਿਹੜਾ ਜ਼ਹਿਰ ਬੀਜਿਆ ਸੀ ਉਹ ਜਦੋਂ ਵੱਢਣਾ ਪਿਆ ਨਾ, ਕੁੱਟ ਕੁੱਟ ਕੇ ਮਾਰਿਆ ਗਿਆ ਇਸ ਪਾਪੀ ਨੂੰ। ਸਾਧ ਸੰਗਤ, ਇਹ ਮਹਾਰਾਜ ਸਾਹਿਬ ਕਹਿੰਦੇ ਨਿਆਂ ਰੱਬ ਦੀ ਦਰਗਾਹ ਦੇ ਵਿੱਚ, ਤਦੇ ਹੀ ਉਹਦੀ ਵੱਡੀ ਵਡਿਆਈ, ਵੱਡੀ ਵਡਿਆਈ ਜਾਂ ਵੱਡਾ ਨਾਉ, ਵੱਡੀ ਵਡਿਆਈ ਜਾਂ ਸੱਚ ਨਿਆਉ, ਉਹਦੀ ਵਡਿਆਈ ਵੱਡੀ ਇਹ ਹੈ ਕਿ ਉਹ ਨਿਆਂ ਸੱਚਾ ਕਰਦਾ, ਝੂਠ ਦਾ ਉਹ ਅਨਿਆਂ ਨਹੀਂ ਜੇ ਕਿਸੇ ਨਾਲ ਹੋਣ ਦਿੰਦਾ ਸਤਿਗੁਰੂ ਸੱਚੇ ਪਾਤਸ਼ਾਹ। ਫਿਰ ਦੇਖੋ ਤੁਸੀਂ ਜਿਸ ਵੇਲੇ ਸੂਬੇਦਾਰ ਸਰਹੰਦ ਵਜ਼ੀਰ ਖਾਨ ਨੂੰ ਐ ਪੁੱਠਾ ਲਟਕਾਇਆ ਗਿਆ ਸਾਧ ਸੰਗਤ ਬਾਬਾ ਬੰਦਾ ਸਿੰਘ ਬਹਾਦਰ ਅਤੇ ਸੂਰਮਿਆਂ ਦੇ ਸਾਹਮਣੇ ਹੱਥ ਜੋੜਦਾ ਸੀ ਨਾ, ਕਹਿੰਦਾ ਸੀ ਮੈਨੂੰ ਮਾਫ਼ ਕਰ ਦਿਓ ਮੇਰੇ ਗੁਨਾਹਾਂ ਦੀ। ਪਰ ਬੀਜ ਐਸੇ ਬੀਜ ਲਏ, ਉਹਨਾਂ ਬੀਜਾਂ ਨੂੰ ਹੁਣ ਜ਼ਹਿਰ ਲੱਗਣਾ ਸੀ, ਹੁਣ ਅੰਮ੍ਰਿਤ ਨਹੀਂ ਜੇ ਲੱਗ ਸਕਦਾ। ਇਸ ਲਈ ਤਦੇ ਮਹਾਰਾਜ ਸਾਹਿਬ ਕਹਿੰਦੇ ਆ ਇਹੋ ਜਿਹਾ ਕੰਮ ਕਦੇ ਨਾ ਕਰੋ, ਜਦੋਂ ਭੋਗਣ ਲੱਗੋ ਅਤੇ ਉਹਦਾ ਫਲ ਭੋਗਣ ਲੱਗਿਆਂ ਤੁਹਾਨੂੰ ਪਛਤਾਉਣਾ ਪਵੇ। ਗੁਰੂ ਅਮਰਦਾਸ ਜੀ ਦੇ ਬਚਨ ਆਉਂਦੇ ਨਾ ਆਨੰਦ ਸਾਹਿਬ ਵਿੱਚ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੁਤਾਈ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਦੇਖੋ ਨਿਆਂ ਨਹੀਂ ਹੈ, ਕੋਈ ਬੰਦਾ ਪਾਪ ਕਰੇ ਤੇ ਉਹਦਾ ਫਲ ਚੰਗਾ ਹੋਵੇ, ਇਹ ਨਹੀਂ ਹੋ ਸਕਦਾ।
ਮਹੱਲਾ ਦੂਜਾ,
ਦੂਜੇ ਪਾਤਸ਼ਾਹ ਸਤਿਗੁਰੂ ਗੁਰੂ ਅੰਗਦ ਦੇਵ ਜੀ ਕਹਿ ਰਹੇ ਨੇ
ਨਾਲ ਇਹ ਆਣੇ ਦੋਸਤੀ ਕਦੇ ਨਾ ਆਵੇ ਰਾਸ।
ਅਣਾ, ਇੱਕ ਤੇ ਅਣਾ ਆਪਾਂ ਬੱਚੇ ਨੂੰ ਕਹਿ ਦਿੰਦੇ ਹਾਂ, ਬੱਚੇ ਨੂੰ ਅਣਾ ਤਦੇ ਕਹੀਦਾ, ਅਣਾ ਸ਼ਬਦ ਹੈ ਜਿਹੜਾ ਅਣਜਾਣ ਸ਼ਬਦ ਤੋਂ ਬਣਿਆ, ਵੀ ਜਿਹਨੂੰ ਸਮਝ ਨਾ ਹੋਵੇ ਬਹੁਤੀ। ਕਈ ਵਾਰ ਕਈ ਬੱਚੇ ਬਹੁਤ ਸਮਝਦਾਰ ਹੁੰਦੇ ਆ, ਕਈ ਵਾਰ ਕਈਆਂ ਦੇ ਸਰੀਰ ਵੱਧ ਜਾਂਦੇ ਸਾਧ ਸੰਗਤ, ਕੇਵਲ ਸਰੀਰ ਵੱਧਦੇ, ਸੁਰਤ ਮਤ ਕਰਕੇ ਸਮਝ ਨਹੀਂ ਹੁੰਦੀ ਉਹਨਾਂ ਨੂੰ, ਉਹ ਵੀ ਇਆਣਾ ਹੀ ਹੈ ਭਾਵੇਂ ਸੱਤਰਾਂ ਸੱਤਰਾਂ ਦੇ ਹੋ ਜਾਣ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਗਿਆਨੀ ਅਣਜਾਣ ਬੰਦੇ ਦੇ ਨਾਲ ਦੋਸਤੀ ਹੈ ਨਾ ਜਿਹੜੀ, ਉਹ ਕਦੇ ਰਾਸ ਨਹੀਂ ਜੇ ਆਉਂਦੀ, ਕਦੇ ਫਾਇਦਾ ਨਹੀਂ ਜੇ ਕਰਦੀ। ਗੁਨਾਹਗਾਰ ਪਾਪੀ ਬੰਦਿਆਂ ਦੀ ਸੰਗਤ ਕਰੋਗੇ ਤੇ ਸਾਧ ਸੰਗਤ ਕਦੇ ਵੀ ਰਾਸ ਨਹੀਂ ਆਉਂਦੀ, ਭਲਾ ਨਹੀਂ ਹੁੰਦਾ।
ਜਿਹਾ ਜਾਣੈ ਤੇਹੋ ਵਰਤੈ ਵੇਖੋ ਕੋ ਨਿਰਜਾਸ।
ਇਹੋ ਜਿਹੇ ਬੰਦੇ ਜਿੰਨੀ ਕੁ ਉਹਨਾਂ ਨੂੰ ਸਮਝ ਹੈ, ਜਿੰਨੀ ਕੁ ਉਹਨਾਂ ਨੂੰ ਅਕਲ ਹੈ, ਉਸੇ ਤਰੀਕੇ ਵਰਤਣਗੇ ਨਾ। ਉਹਨਾਂ ਨੂੰ ਧਰਮ ਦੀ, ਉਹਨਾਂ ਨੂੰ ਅੱਗੇ ਦੀ ਸਮਝ ਹੈ ਨਹੀਂ, ਰੂਹਾਨੀਅਤ ਦੀ ਸੋਝੀ ਹੈ ਨਹੀਂ। ਜਿੰਨੀ ਕੁ ਉਹਨਾਂ ਦੀ ਸੋਝੀ ਹੈ ਉਸ ਤਰੀਕੇ ਵਰਤਦੇ ਹੈ। ਜੇ ਕਿਸੇ ਨੂੰ ਕਹਿੰਦੇ ਨਹੀਂ ਯਕੀਨ ਆਉਂਦਾ ਤਾਂ ਨਿਰਣਾ ਕਰਕੇ ਵੇਖ ਲਓ, ਨਿਰਜਾਸ ਨਿਰਣਾ ਕਰ ਲਿਓ, ਅੰਤ ਪਛਤਾਓਗੇ। ਅਣਜਾਣ ਨਿਆਣੇ ਬੰਦੇ ਨਾਲ ਹੱਥ ਮਿਲਾ ਕੇ ਤਦੇ ਹੀ, ਜਦੋਂ ਅੰਮ੍ਰਿਤ ਛਕਾਇਆ ਜਾਂਦਾ ਨਾ ਖਾਲਸਾ ਜੀ, ਸਮਝੋ ਗੱਲ ਨੂੰ, ਭਾਵੇਂ 50 ਸਾਲ ਦਾ ਬੰਦਾ ਅੰਮ੍ਰਿਤ ਛਕੇ, ਉਹਨੂੰ ਕਿਹਾ ਜਾਂਦਾ ਅੱਜ ਅੰਮ੍ਰਿਤ ਛਕਿਆ ਅਤੇ ਅੱਜ ਗੁਰੂ ਘਰ ਵਿੱਚ ਤੇਰਾ ਜਨਮ ਹੋਇਆ, ਉਦੋਂ ਪਹਿਲਾਂ ਤੂੰ ਨਿਆਣਾ ਹੀ ਚੱਲਦਾ ਰਿਹਾ। ਜਨਮੇ ਤੇਰਾ ਉਦੋਂ ਹੋਇਆ ਜਦੋਂ ਅੰਮ੍ਰਿਤ ਛਕ ਲਿਆ, ਸਿੰਘ ਸਜ ਲਿਆ। ਇਸ ਲਈ ਮਹਾਰਾਜ ਕਹਿੰਦੇ ਕੋਈ ਨਿਰਣਾ ਕਰਕੇ ਵੇਖ ਲਓ ਜੀ।
ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੈ ਪਾਸ।
ਤੁਹਾਡੇ ਕੋਲ ਕੋਈ ਬਾਲਟੀ ਹੈ, ਉਹਦੇ ਵਿੱਚ ਤੁਸੀਂ ਦੁੱਧ ਪਾਉਣਾ, ਦੁੱਧ ਉਹਦੇ ਵਿੱਚ ਤਾਂ ਪਏਗਾ ਜੇ ਉਹਦੇ ਵਿੱਚ ਪਹਿਲਾਂ ਪਈ ਕੋਈ ਚੀਜ਼ ਨੂੰ ਪਾਸੇ ਕਰ ਦੋ, ਉਹਦੇ 'ਚ ਮਿੱਟੀ ਪਈ ਹੈ, ਉਹਦੇ 'ਚ ਲੱਸੀ ਪਈ ਹੈ, ਉਹਦੇ 'ਚ ਕੋਈ ਹੋਰ ਚੀਜ਼ ਪਈ ਹੈ, ਤਦੇ ਹੀ ਉਹਦੇ ਵਿੱਚ ਪਏਗੀ ਨਾ। ਜੇ ਵਿਚਲੀ ਪਈ ਚੀਜ਼ ਨੂੰ ਪਾਸੇ ਕਰੋਗੇ, ਇਉਂ ਹੀ ਸਤਿਗੁਰੂ ਜੀ ਕਹਿੰਦੇ ਵਸਤੂ ਅੰਦਰ ਵਸਤ ਸਮਾਵੈ, ਵਸਤੂ ਭਾਂਡੇ ਵਿੱਚ ਤਾਂ ਦੂਜੀ ਵਸਤੂ ਪਏਗੀ, ਜੇ ਪਹਿਲਾਂ ਭਾਂਡਾ ਖਾਲੀ ਹੋਵੇਗਾ।
ਸਾਹਿਬ ਸੇਤੀ ਹੁਕਮ ਨਾ ਚੱਲੈ ਕਹੀ ਬਣੈ ਅਰਦਾਸ।
ਕਹਿਣ ਦਾ ਭਾਵ ਹੈ ਜੇ ਆਪਣੀ ਅਣਜਾਣ ਮਤ ਛੱਡੋਗੇ ਫੇਰ ਹੀ ਗੁਰ ਕੀ ਮਤ ਅੰਦਰ ਆਏਗੀ, ਜੇ ਆਪਣੀ ਮਨਮਤ ਛੱਡੋਗੇ ਫੇਰ ਹੀ ਗੁਰਮਤ ਆਏਗੀ, ਜੇ ਆਪਣਾ ਅਗਿਆਨ ਛੱਡੋਗੇ ਫੇਰ ਹੀ ਗੁਰੂ ਦਾ ਗਿਆਨ ਅੰਦਰ ਆਏਗਾ। ਜੇ ਸਾਧ ਸੰਗਤ ਆਪਾਂ ਕੁਰਾਹਤਾਂ ਛੱਡਾਂਗੇ ਤਦੇ ਹੀ ਰਹਿਤ ਆਏਗੀ। ਸਤਿਗੁਰੂ ਜੀ ਕਹਿੰਦੇ ਸੱਚੇ ਪਾਤਸ਼ਾਹ ਗਰੀਬ ਨਵਾਜ਼, ਸਾਹਿਬ ਸੇਤੀ ਹੁਕਮ ਨਾ ਚੱਲੈ, ਹੁਕਮ ਨਾਲ ਨਹੀਂ ਉੱਥੇ ਗੱਲ ਬਣਦੀ। ਉੱਥੇ ਤੇ ਰੋਜ਼ ਅਰਦਾਸਾਂ ਕਰੀਏ, ਹੱਥ ਜੋੜ ਜੋੜ ਬੇਨਤੀਆਂ ਕਰੀਏ ਤੇ ਗੁਰੂ ਦੇ ਦਰ ਤੇ ਅਰਦਾਸ ਸੁਣੀ ਜਾਂਦੀ ਹੈ।
ਕੂੜ ਕਮਾਵੈ ਕੂੜੋ ਹੋਵੈ ਨਾਨਕ ਸਿਫਤ ਵਿਗਾਸ।
ਜਿਹੜੇ ਬੰਦੇ ਝੂਠ ਦੀ ਕਮਾਈ ਕਰਨ ਵਾਲੇ ਝੂਠੇ ਨੇ, ਸਤਿਗੁਰੂ ਕਹਿੰਦੇ ਉਹ ਝੂਠੇ ਹੀ ਹੁੰਦੇ। ਆਖਰ ਇੱਕ ਨਾ ਇੱਕ ਦਿਨ ਸਾਹਮਣੇ ਆ ਜਾਂਦੀ ਹੈ ਸੱਚਾਈ, ਤੇ ਦੂਜੇ ਪਾਸੇ ਜਿਹੜੇ ਗੁਰਮੁਖ ਹਨ, ਨਾਨਕ ਸਿਫਤ ਵਿਗਾਸ, ਸਿਫਤ ਕਰਨ ਵਾਲੇ ਬੰਦੇ ਖਿੜੇ ਰਹਿੰਦੇ ਆ, ਉਹਨਾਂ ਦੇ ਚਿਹਰਿਆਂ ਦੇ ਉੱਤੇ ਸ਼ਾਂਤੀ ਹੈ। ਬਾਬਾ ਫਤਿਹ ਸਿੰਘ ਹੋਣੀ ਸਾਧ ਸੰਗਤ ਉਸ ਦੀਵਾਰ ਦੇ ਵਿੱਚ ਖੜ ਕੇ ਵੀ ਜਕਾਰੇ ਲਾਉਂਦੇ ਆ, ਹੱਥ ਵਿੱਚ ਹੱਥ ਪਾਉਂਦੇ, ਕਿਉਂ? ਕਾਰਨ ਰੱਬੀ ਸਿਫਤ ਹੈ। ਧੰਨ ਧੰਨ ਮਾਤਾ ਗੁਜਰੀ ਜੀ ਨੂੰ ਜਿਸ ਵੇਲੇ ਦੱਸਿਆ ਗਿਆ ਵੀ ਸਾਹਿਬਜ਼ਾਦੇ ਮਾਤਾ ਜੀ ਸ਼ਹੀਦੀ ਪਾ ਗਏ, ਨੀਹਾਂ ਵਿੱਚ ਚਿਣ ਦਿੱਤਾ। ਆਖਰ ਸਾਹਿਬਜ਼ਾਦਿਆਂ ਦੇ ਪੈਰਾਂ ਦੇ ਉੱਤੇ ਇੱਟਾਂ ਰੱਖੀਆਂ, ਇੱਟ 'ਤੇ ਇੱਟ, ਇੱਟ 'ਤੇ ਇੱਟ। ਤੁਸੀਂ ਵੇਖੋ ਨਾ ਕਿੰਨਾ ਜ਼ੁਲਮ ਕੀਤਾ। ਪਰ ਜਿਸ ਵੇਲੇ ਮਾਤਾ ਜੀ ਨੂੰ ਪਤਾ ਲੱਗਾ, ਨਾ ਮਾਤਾ ਜੀ ਰੋਏ, ਨਾ ਘਬਰਾਏ, ਨਾ ਚੀਖ ਚਿਖਾੜਾ ਕੀਤਾ। ਆਮ ਦੁਨੀਆ ਦੀ ਕਹਾਵਤ, ਮੂਲ ਨਾਲੋਂ ਵਿਆਜ ਪਿਆਰਾ, ਪੁੱਤਾਂ ਨਾਲੋਂ ਪੋਤੇ ਪਿਆਰੇ। ਪਰ ਮਾਤਾ ਜੀ ਨੇ ਹੱਥ ਜੋੜਿਆ, ਸ਼ੁਕਰ ਕੀਤਾ। ਔਰ ਕਿਉਂ? ਬ੍ਰਹਮ ਗਿਆਨੀ ਸਨ, ਗੁਰੂ ਤੇਗ ਬਹਾਦਰ ਜੀ ਦੀ ਬਾਣੀ ਪੜ੍ਹਨ ਵਾਲੇ ਸਨ। ਜੋ ਨਰ ਦੁੱਖ ਮੈਂ ਦੁੱਖ ਨਹੀਂ ਜਾਣੈ, ਦੁੱਖ ਸੁੱਖ ਸਨੇਹ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਇਸ ਤਰ੍ਹਾਂ ਦੀ ਅਵਸਥਾ ਮਾਤਾ ਜੀ ਦੀ ਸੀ। ਅਤੇ ਗੁਰਮੁਖ ਫਿਰ ਉਹਨਾਂ ਨੇ ਉਹ ਦਿਖਾ ਦਿੱਤੀ, ਉਹਨਾਂ ਦਾ ਵਿਕਾਸ ਘਟਿਆ ਨਹੀਂ। ਮਾਤਾ ਜੀ ਜਿਸ ਵੇਲੇ ਚੌਂਕੜਾ ਮਾਰ ਕੇ ਆਪਣੇ ਪੰਜ ਭੂਤਕ ਸਰੀਰ 'ਚੋਂ ਨਿਕਲੇ ਆ ਨਾ, ਅਤੇ ਮਾਤਾ ਜੀ ਦਾ ਚਿਹਰਾ ਬਾਅਦ ਵਿੱਚ ਵੀ ਖੇੜੇ ਵਿੱਚ ਸੀ, ਦਗਦਾ ਕਰਦਾ ਸੀ, ਬਜ਼ੁਰਗ ਉਮਰ ਦੇ ਵਿੱਚ। ਇਹ ਬੰਦਗੀ ਵਾਲਿਆਂ ਦੀ ਅਵਸਥਾ ਹੈ।
ਮਹੱਲਾ ਦੂਜਾ।
ਦੂਜੇ ਪਾਤਸ਼ਾਹ ਜੀ ਦਾ ਸ਼ਲੋਕ ਹੈ।
ਨਾਲ ਇਹ ਆਣੇ ਦੋਸਤੀ ਵਡਾਰੂ ਸਿਓ ਨੇਹ।
ਅਣਜਾਣ ਬੰਦਿਆਂ ਦੇ ਨਾਲ ਦੋਸਤੀ ਔਰ ਵਡਾਰੂ, ਜਿਹੜੇ ਵੱਡੇ ਵੱਡੇ ਜੋ ਮਾਇਆ ਕਰਕੇ ਵੱਡੇ, ਕੌਣ ਵੱਡੇ? ਮਾਇਆ ਵਡਿਆਈ ਜਾਂ ਵਡਾਰੂ ਦਾ ਅਰਥ ਸੰਪਰਦਾਇ ਵਿਦਵਾਨਾਂ ਨੇ ਇਹ ਵੀ ਕੀਤਾ, ਪਰਤਰੀ ਆ ਪਰ ਇਸਤਰੀ, ਇਹਨਾਂ ਦੇ ਨਾਲ ਜਿਹੜਾ ਨੇਹ ਕਰਨਾ, ਮੋਹ ਕਰਨਾ ਹੈ।
ਪਾਣੀ ਅੰਦਰ ਲੀਕ ਜਿਓ ਤਿਸਦਾ ਥਾਓ ਨਾ ਥੇਹੋ।
ਕਹਿੰਦੇ ਤਾਂ ਜਿਵੇਂ ਪਾਣੀ ਦੇ ਵਿੱਚ ਲਕੀਰ ਹੁੰਦੀ ਨਾ, ਹੁਣ ਖਿੱਚੋ ਤੇ ਮੁੜ ਕੇ ਲੱਭਣ ਲੱਗ ਜਾਓ, ਨਾ ਥਾਂ ਨਾ ਥੇ, ਟਿਕਾਣਾ ਨਹੀਂ ਲੱਭਦਾ। ਇਉਂ ਹੀ ਮਾਇਆਧਾਰੀ ਅਤੇ ਕੱਚੇ ਆਚਰਣ ਵਾਲੇ ਬੰਦਿਆਂ ਦੇ ਨਾਲ ਜੀਵਨ ਦੀ ਇਸ ਤਰ੍ਹਾਂ ਦੀ ਦਸ਼ਾ ਹੁੰਦੀ ਹੈ।
ਮਹੱਲਾ ਦੂਜਾ।
ਦੂਜੇ ਪਾਤਸ਼ਾਹ ਜੀ ਦਾ ਸ਼ਬਦ ਹੈ।
ਹੋਏ ਇਹ ਆਣਾ ਕਰੇ ਕੰਮ, ਆਣ ਨਾ ਸਕੈ ਰਾਸ।
ਕਹਿੰਦੇ ਅਣਜਾਣ ਪਾਪੀ ਬੰਦਾ ਜਦੋਂ ਹੋਏਗਾ, ਕੋਈ ਕੰਮ ਕਰੇਗਾ ਤੇ ਕਹਿੰਦੇ ਉਹ ਰਾਸ ਨਹੀਂ ਜੇ ਆ ਸਕਦਾ।
ਜੇ ਇੱਕ ਅੱਧ ਚੰਗੀ ਕਰੇ ਦੂਜੀ ਵੀ ਵਿਰਾਸ।
ਇੱਕ ਅੱਧਾ ਕੰਮ ਚੰਗਾ ਕਰੇਗਾ ਪਰ ਨਾਲ ਲੱਗਦਾ ਕੋਈ ਕੰਮ ਐਸਾ ਕਰ ਦੇਗਾ ਜਿਹੜਾ ਰਾਸ ਨਹੀਂ ਜੇ ਆ ਸਕਦਾ।
ਪੌੜੀ ਚਾਕਰ ਲੱਗਾ ਚਾਕਰੀ ਜੇ ਚੱਲੈ ਖਸਮੈ ਭਾਈ।
ਪੌੜੀ ਵਿੱਚ ਸਮਝਾ ਰਹੇ, ਜਿਹੜਾ ਸੇਵਕ ਸੇਵਾ ਕਰਦੇ ਨਾ ਚਾਕਰ, ਜੇ ਕਿਤੇ ਖਸਮ ਦੇ ਭਾਏ ਪ੍ਰੇਮ ਵਿੱਚ, ਹੁਕਮ ਵਿੱਚ, ਭਾਣੇ ਵਿੱਚ ਚੱਲੇ।
ਹੁਰਮਤ ਤਿਸਨੋ ਅਗਲੀ ਉਹ ਵਜੋ ਪੇ ਦੂਣਾ ਖਾਏ।
ਮਹਾਰਾਜ ਕਹਿੰਦੇ ਉਹਨੂੰ ਹੁਰਮਤ, ਹੁਰਮਤ ਦਾ ਅਰਥ ਹੁੰਦਾ ਇੱਜ਼ਤ, ਉਹਨੂੰ ਇੱਜ਼ਤ ਵੱਧ ਮਿਲਦੀ ਹੈ। ਅਤੇ ਵਜੋ ਕਹਿੰਦੇ ਸਾਧ ਸੰਗਤ ਜੀ ਵਜ਼ੀਫਾ, ਉਹਨੂੰ ਤਨਖਾਹ, ਉਹ ਵੀ ਵੱਧ ਮਿਲਦੀ, ਦੁੱਗਣੀ ਮਿਲਦੀ ਹੈ।
ਖਸਮੈ ਕਰੀ ਬਰਾਬਰੀ ਫਿਰ ਗੈਰਤ ਅੰਦਰ ਪਾਏ।
ਜਿਹੜਾ ਕੋਈ ਖਸਮ ਦੀ ਬਰਾਬਰੀ ਕਰੇ, ਖਸਮ ਦੇ ਬਰਾਬਰ ਗੱਦੀਆਂ ਲਾ ਲਾ ਬੈਠੇ, ਆਪਣੇ ਆਪ ਨੂੰ ਮਾਲਕ ਸਮਝੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨੂੰ ਗੈਰਤ ਮਿਲਦੀ, ਬੇਸ਼ਰਮੀ ਮਿਲਦੀ ਹੈ, ਉਹਨੂੰ ਇੱਜ਼ਤ ਨਹੀਂ ਮਿਲਦਾ।
ਵਜੋ ਗਵਾਏ ਅਗਲਾ ਮੋਹੇ ਮੋਹੇ ਪਾਣਾ ਖਾਏ।
ਜੋ ਪਹਿਲਾਂ ਵਜ਼ੀਫਾ ਮਿਲਦਾ, ਸਤਿਕਾਰ ਵਜੋਂ ਭੇਟ ਮਿਲਦੀ, ਕਹਿੰਦੇ ਉਹ ਵੀ ਜਾਂਦੀ ਤੇ ਮੂੰਹ ਦੇ ਉੱਤੇ ਜੁੱਤੀਆਂ ਪੈਂਦੀਆਂ ਹਨ ਐਸੇ ਦੁਸ਼ਟ ਦੇ।
ਜਿਸ ਦਾ ਦਿੱਤਾ ਖਾਵਣਾ ਜਿਸ ਕਹੀਐ ਸਾਵਾਸ।
ਜਿਸ ਦਾ ਦਿੱਤਾ ਖਾਈਦਾ, ਜਿਸ ਮਾਲਕ ਨੇ ਜੀਵਨ ਦਿੱਤਾ, ਰੋਜੀ ਰੋਟੀ ਦਿੱਤੀ, ਹਮੇਸ਼ਾ ਉਹਦੀ ਇੱਜ਼ਤ ਕਰੀਏ, ਉਹਨੂੰ ਸਾਵਾਸ਼ ਕਹੀਏ, ਉਹਦੇ ਅੱਗੇ ਸਿਜਦਾ ਕਰੀਏ।
ਨਾਨਕ ਹੁਕਮ ਨਾ ਚਲਾਈ ਨਾਲ ਖਸਮ ਚੱਲੈ ਅਰਦਾਸ।
ਕਹਿੰਦੇ ਹੁਕਮ ਨਹੀਂ ਜੇ ਚੱਲਦਾ ਖਸਮ ਦੇ ਨਾਲ, ਉਹਦੇ ਅੱਗੇ ਹੱਥ ਜੋੜੀਏ, ਅਰਦਾਸ ਕਰੀਏ, ਕਿਉਂਕਿ ਉਹ ਵੱਡਾ ਹੈ, ਅਤੇ ਵੱਡੇ ਅੱਗੇ ਸਿਰ ਝੁਕਾਈਏ ਅਤੇ ਫਿਰ ਵਡਿਆਈਆਂ ਮਿਲਦੀਆਂ ਸਾਧ ਸੰਗਤ। ਇਸ ਤਰੀਕੇ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ। ਇੱਥੇ ਸ਼ਬਦ ਦੀ ਸੰਪੂਰਨਤਾ, ਸਮੇਂ ਦੀ ਸਮਾਪਤੀ, ਹੋਈਆਂ ਭੁੱਲਾਂ ਦੀ ਖਿਮਾ। ਆਪ ਸਭਨਾਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਸਮੁੱਚੇ ਹੀ ਮੈਨੇਜਮੈਂਟ ਕਮੇਟੀ ਦਾ, ਸਿੰਘ ਸਹਿਬਾਨ ਜੀ ਦਾ ਧੰਨਵਾਦ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਹੋਈਆਂ ਭੁੱਲਾਂ ਦੀ ਖਿਮਾ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਜਿਸ ਦਾ ਦਿੱਤਾ ਖਾਵਣਾ ਜਿਸ ਕਹੀਐ ਸਾਬਾਸ, ਨਾਨਕ ਹੁਕਮ ਨਾ ਚਲਾਈ ਨਾਲ ਖਸਮ ਚਲਾਏ ਅਰਦਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।